ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ ਸਤਿਗੁਰ ਪੁਰਖ ਮਲਾਏ ਅਵਗਣ ਵਿਕਣਾ ਗੁਣ ਰਵਾ ਬਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਜਵਾ ਬਲ ਰਾਮ ਜੀਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਉਮੈ ਰੋਗ ਗਇਆ ਭਉ ਭਗ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੇ ਸਾਜੀ ਨਵਾਜੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਦਾ ਸਦਕਾ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਦਿਆਲਤਾ ਦਇਆ ਤਰਸ ਹੋਇਆ ਹੈ, ਜੋ ਕਲਯੁਗ ਦੇ ਐਸੇ ਭਿਆਨਕ ਸਮੇਂ ਅੰਦਰ ਗਰੀਬ ਨਵਾਜ ਜੀ ਨੇ ਆਪ ਕਿਰਪਾ ਕਰਕੇ ਐਸੀਆਂ ਮਹਾਨ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਨਵਾਜਣਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਸਬਾਈਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ। ਸੋ ਹੁਣ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਜੋ ਸੱਚਖੰਡ ਸਾਹਿਬ ਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮੇ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਉਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜੋ ਅੱਜ ਦੇ ਦਿਹਾੜੇ ਕਿਰਪਾਲੂ ਸਤਿਗੁਰੂ ਸਾਹਿਬ ਸਾਡੇ ਤੇ ਦਿਆਲਤਾ ਕਰ ਰਹੇ ਹਨ, ਧੰਨ ਗਰੀਬ ਨਿਵਾਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਿਵਾਜ ਆਪ ਕਿਰਪਾ ਕਰੋ, ਦਿਆਲਤਾ ਕਰਕੇ ਬਖਸ਼ਿਸ਼ ਕਰੋ। ਆਪ ਜੀ ਦਾ ਹੁਕਮ ਹੈ ਕਿ ਜੀਵ ਨੂੰ ਹਰ ਸਮੇਂ ਗੁਰਬਾਣੀ ਸਿਮਰਨ ਨਾਮ ਅਭਿਆਸ ਕਰਨਾ ਚਾਹੀਦਾ ਹੈ, ਪਰ ਮਨੁੱਖਾ ਸੁਭਾਅ ਹੈ ਜਿਸ ਸਮੇਂ ਬਹੁਤੇ ਸੁੱਖਾਂ ਵਿੱਚ ਪੈਂਦਾ ਹੈ ਤੇ ਸਮੇਂ ਪਰਮੇਸ਼ੁਰ ਵਾਹਿਗੁਰੂ ਦਾ ਸਿਮਰਨ ਜਿਹੜਾ ਉਹ ਭੁੱਲ ਜਾਂਦਾ ਹੈ, ਕਿਉਂਕਿ ਆਪਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਸ ਸਮੇਂ ਦਾਤਾਂ ਦੀ ਬਹੁਤਾਤ ਬਖਸ਼ ਆਨੰਦ ਵਿੱਚ ਇਹ ਜੀਵ ਉਲਝਦਾ ਹੈ ਉਸ ਸਮੇਂ ਦਾਤਾਂ ਦੇਣ ਵਾਲਾ ਪਰਮੇਸ਼ੁਰ ਵਾਹਿਗੁਰੂ ਭੁੱਲ ਜਾਂਦਾ ਹੈ। ਗਰੀਬ ਨਿਵਾਸ ਜਿਸ ਸਮੇਂ ਵਿਆਹ ਚਾਹ ਆਦਿ ਘਰਾਂ ਵਿੱਚ ਹੁੰਦੇ ਹੈ ਉਦੋਂ ਆਪ ਜੀ ਦੀ ਯਾਦ ਸਿਮਰਨ ਭਗਤੀ ਵਿੱਚ ਚਿੱਤ ਬਹੁਤਾ ਨਹੀਂ ਲੱਗਦਾ, ਆਪ ਕਿਰਪਾ ਕਰੋ ਤਾਂ ਸਤਿਗੁਰ ਸਾਹਿਬ ਜੀ ਵਿਆਹ ਜਿਹੜਾ ਸੋ ਵਿਆਹ ਦਾ ਪ੍ਰਕਰਨ ਬਣਾ ਕਰਕੇ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਦਿਹਾੜੇ ਅੰਮ੍ਰਿਤ ਉਪਦੇਸ਼ ਬਖਸ਼ ਰਹੇ ਹਨ। ਵਿਆਹ ਦੇ ਪ੍ਰਕਰਨ ਦੁਆਰਾ ਹੀ ਆਪ ਕਿਰਪਾ ਕਰਕੇ ਸਮਝਾਉਣਗੇ ਕਿ ਜਿਵੇਂ ਵਿਆਹ ਸੰਸਾਰ 'ਤੇ ਚੱਲ ਰਿਹਾ ਹੈ, ਇਵੇਂ ਭਾਈ ਇਸ ਜੀਵ ਅਤੇ ਈਸ਼ ਦੀ ਏਕਤਾ ਦਾ ਵੀ ਇੱਕ ਵਿਆਹ, ਇਹ ਜਿਹੜੇ ਸੰਸਾਰ 'ਤੇ ਜੀਵ ਪੁਰਾਣਾ ਤਾਰੀ ਆਇਆ ਹੈ, ਇਹ ਜਿਹੜਾ ਇਹਦਾ ਘਰ ਹੈ, ਇਹ ਸੰਸਾਰ ਜੋ ਦਿਸ ਰਿਹਾ ਹੈ, ਇਹ ਸਹੁਰਾ ਘਰ ਹੈ, ਇੱਥੋਂ ਪਤੀ ਪਰਮੇਸ਼ਰ ਵਾਹਿਗੁਰੂ ਦੇ ਘਰ ਜਿਸ ਨੂੰ ਪ੍ਰਲੋਕ ਕਹਿੰਦੇ ਹਾਂ, ਉਸ ਨੂੰ ਜਾਣ ਦੀ ਤਿਆਰੀ ਕਿਵੇਂ ਕਰਨੀ ਚਾਹੀਦੀ ਹੈ, ਉਹ ਪਤੀ ਪਰਮੇਸ਼ਰ ਵਾਹਿਗੁਰੂ ਕਿਵੇਂ ਕਿਰਪਾ ਕਰਦਾ ਹੈ, ਉਹ ਆਪ ਕਿਰਪਾਲਤਾ ਕਰਕੇ ਸਾਨੂੰ ਸਮਝਾ ਰਹੇ ਹਨ। ਜੋ ਗਰੀਬ ਨਿਵਾਜ ਜੀ ਕਿਰਪਾ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਪ੍ਰੇਮ ਸ਼ਰਧਾ ਸਤਿਕਾਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਚੌਥਾ, ਸ਼ੰਤ ਕਰ ਪਹਿਲਾ।
ਸੋਹੀ ਰਾਗ ਦੇ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋਢੀ ਸੁਲਤਾਨ ਸਤਿਗੁਰੂ ਕਿਰਪਾ ਕਰਦੇ ਹਨ। ਸ਼ੰਤ ਇਹ ਪ੍ਰੇਮ ਦੇ ਛੰਦ ਆਪ ਕਿਰਪਾ ਕਰਕੇ, ਜੋ ਪ੍ਰੇਮ ਸਤਿਗੁਰੂ ਸਾਹਿਬ ਜੀ ਦੇ ਪੈਦਾ ਕਰਨ ਵਾਲੀ ਅੰਮ੍ਰਿਤ ਗੁਰਬਾਣੀ ਹੈ ਉਹ ਉਚਾਰਨ ਕਰਨ ਲੱਗੇ ਹਨ। ਸੰਤਾਂ ਦੇ ਅੰਦਰ ਕਰ ਪਹਿਲਾ ਸੁਰਤਾਲ ਅੰਦਰ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਹਨ। ਇੱਕੋ ਅਦਵੈਤ ਬ੍ਰਹਮ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੇ।
ਸਤਿਗੁਰ ਪੁਰਖ ਮਿਲਾਏ।
ਸੋ ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਕੇ ਵਿਆਹ ਦਾ ਪ੍ਰਕਰਨ ਹੁਣ ਇੱਥੇ ਦੱਸਣ ਲੱਗੇ ਨੇ। ਜਿਵੇਂ ਬੱਚੀ ਤੇ ਬੱਚਿਆਂ ਦੇ ਆਨੰਦ ਕਾਰਜ ਵਿਆਹ, ਸੋ ਇਹ ਨਿਯਮ ਹੈ ਸੰਸਾਰ ਦਾ, ਇਹ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸੋ ਇਹ ਪੁਰਾਣਾ ਧਾਰੀ ਜੀਵ ਹੈ ਜਿਹਨੂੰ ਆਪਾਂ ਪੜ੍ਹਦੇ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾਲਤਾ ਕਰਕੇ ਸਮਝਾ ਰਹੇ ਹਨ। ਭਾਈ ਸਤਿਗੁਰੂ ਪੁਰਖ ਜੋ ਪਰਮੇਸ਼ੁਰ ਵਾਹਿਗੁਰੂ, ਇਹੋ ਹੀ ਅਸਲੀ ਵਰ ਹੈ ਇਸ ਜੀਵ ਦਾ। ਇਹ ਜਿਤਨੇ ਵੀ ਜਿਵੇਂ ਗੁਰਮੁਖ ਵਿਦਵਾਨ ਸੋ ਇਹ ਸਮਝਾਉਣ ਦਾ ਯਤਨ ਕਰਦੇ ਹਨ ਕਿ ਜਿਤਨੇ ਵੀ ਜੀਵ ਹਨ ਇਹ ਇਸਤਰੀ ਦੀ ਨਿਆਈ ਹਨ, ਇੱਕ ਪਰਮੇਸ਼ੁਰ ਵਾਹਿਗੁਰੂ ਹੀ ਪਤੀ ਹੈ ਸਾਰਿਆਂ ਦਾ। ਸੋ ਇਸੇ ਤਰੀਕੇ ਦੇ ਨਾਲ ਜਿਨ੍ਹਾਂ 'ਤੇ ਬਖਸ਼ਿਸ਼ ਹੋਈ ਹੈ, ਜਿਨ੍ਹਾਂ 'ਤੇ ਰਹਿਮਤ ਹੋਈ ਹੈ, ਜਿਨ੍ਹਾਂ ਨੇ ਇਹ ਸਰੀਰ ਨੂੰ ਪਾ ਕਰਕੇ ਇਹ ਜਾਣਿਆ ਹੈ ਕਿ ਇੱਕ ਸਤਿਗੁਰ ਪੁਰਖ ਹੀ ਪਰਮੇਸ਼ੁਰ ਵਾਹਿਗੁਰੂ ਜਿਹੜਾ ਸਾਰਿਆਂ ਥਾਵਾਂ 'ਤੇ ਪਰਿਪੂਰਨ ਹੈ, ਉਹੋ ਹੀ ਪਤੀ ਹੈ, ਜਿਨ੍ਹਾਂ 'ਤੇ ਬਖਸ਼ਿਸ਼ ਹੋਈ ਹੈ, ਜਿਨ੍ਹਾਂ ਨੇ ਸਤਸੰਗਤ ਦੁਆਰਾ ਉਸ ਦਾ ਮਿਲਾਪ ਕੀਤਾ ਹੈ, ਅਥਵਾ ਜਦੋਂ ਸਤਸੰਗਤ ਦੇ ਮਿਲਾਪੀ ਹੋਏ ਹਾਂ, ਜਦੋਂ ਪਰਮੇਸ਼ੁਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਨੂੰ ਪ੍ਰਣਾਏ ਗਏ, ਜਿਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਦ੍ਰਿੜ ਕਰਕੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਇਹ ਬੇਨਤੀਆਂ ਕੀਤੀਆਂ ਹਨ, ਕਹਿੰਦੇ ਭਾਈ ਜਿਸ ਸਮੇਂ ਸਤਿਗੁਰੂ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦਾ ਮਿਲਾਪ ਹੋਇਆ ਹੈ ਜੀ।
ਅਵਗਣ ਵਿਕਣਾ ਗੁਣ ਰਵਾ ਬਲ ਰਾਮ ਜੀਓ।
ਕਹਿੰਦੇ ਉਸ ਸਮੇਂ ਜਿਹੜੇ ਅਵਗਣ ਸਨ, ਜਿਹੜੇ ਸਰੀਰ ਅੰਦਰ ਭਰੇ ਹੋਏ ਸਨ, ਉਹ ਸਾਰੇ ਦੇ ਸਾਰੇ ਨਾਸ ਹੋ ਗਏ ਨੇ, ਗੁਣਾਂ ਦੀ ਪ੍ਰਾਪਤੀ ਹੋ ਗਈ ਹੈ। ਗੁਣ ਪਰਮੇਸ਼ੁਰ ਵਾਹਿਗੁਰੂ ਦੇ ਗਿਆਨ ਦੀ ਆਪ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਪ੍ਰਾਪਤੀ ਕਰਵਾਈ ਹੈ। ਐਸੇ ਪਿਆਰੇ ਸਤਿਗੁਰੂ ਸਾਹਿਬ ਜੀ, ਐਸੇ ਪਿਆਰੇ ਪਤੀ ਪਰਮੇਸ਼ੁਰ ਤੋਂ ਅਸੀਂ ਵਾਰਨੇ ਬਲਹਾਰਨੇ ਜਾਂਦੇ, ਜਿਹਨੇ ਆਪ ਕਿਰਪਾ ਕੀਤੀ ਹੈ। ਜਿਹੜੇ ਅਵਗੁਣ ਸਨ, ਜਿਹੜੇ ਸੁਭਾਈ ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ, ਕੀ ਕੀਤਾ ਹੈ, ਕਾਮ ਕ੍ਰੋਧ ਆਦਿਕ ਹਿਰਦੇ ਵਿੱਚੋਂ ਕੱਢ ਦਿੱਤੇ ਹਨ, ਐਸੇ ਅਵਗਣ ਜਿਹੜੇ ਨਾਸ ਜਿਨ੍ਹਾਂ ਨੇ ਕਰ ਦਿੱਤੇ ਹਨ। ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਸੋ ਸੱਚੇ ਪਰਮੇਸ਼ੁਰ ਵਾਹਿਗੁਰੂ ਦੀ ਕਿਰਪਾ ਕੀ ਹੈ, ਅਵਗੁਣਾਂ ਦਾ ਨਾਸ ਕਰਕੇ ਗੁਣਾਂ ਨੂੰ ਗ੍ਰਹਿਣ ਕਰਵਾ ਦਿੱਤਾ ਹੈ। ਜਿਵੇਂ ਸੋ ਪੇਕੇ ਘਰ ਉਹੋ ਹੀ ਸੁਖਾਲੀ ਧੀ ਵੱਸ ਸਕਦੀ ਹੈ, ਜਿਹੜੇ ਬਾਲ ਅਵਸਥਾ ਨਿਆਣਪੁਣਾ ਸੋ ਭਾਈ ਸਹੁਰੇ ਘਰ ਤਾਂ ਹੀ ਧੀ ਸੁਖੀ ਵਸੇਗੀ ਜੇ ਨਿਆਣਪੁਣਾ ਆਪਣੇ ਪੇਕੇ ਘਰ ਹੀ ਤਿਆਗ ਕਰਕੇ ਚਲੇ ਜਾਵੇ। ਜੇ ਉਹੋ ਹੀ ਨਿਆਣਪੁਣਾ ਸਹੁਰੇ ਘਰ ਜਾ ਕਰਕੇ ਕਰੇ ਤੇ ਫਿਰ ਛੁੱਟੜ ਹੋ ਕਰਕੇ ਤੇ ਥਾਂ ਥਾਵਾਂ ਤੇ ਰੁਲਦੀ ਫਿਰਦੀ ਹੈ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਪਤੀ ਪਰਮੇਸ਼ਰ ਵਾਹਿਗੁਰੂ ਦੇ ਮਿਲਣੇ ਸਦਕਾ। ਸੋ ਜਾਂ ਸਖੀ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਹਨ ਉਹ ਸਖੀਆਂ ਸੁਚੱਜੀਆਂ ਜਿਨ੍ਹਾਂ ਨੇ ਗੁਣ ਬਖਸ਼ਿਸ਼ ਕੀਤੇ ਹਨ ਕਿ ਪਤੀ ਪਰਮੇਸ਼ਰ ਕਿਵੇਂ ਵੱਸ ਵਿੱਚ ਆ ਸਕਦਾ ਹੈ, ਉਹਨਾਂ ਦੀ ਸੰਗਤ ਦੁਆਰਾ ਇਹ ਬਖਸ਼ਿਸ਼ ਹੋਈ ਹੈ। ਜਿਹੜੇ ਅਵਗੁਣ ਸਨ ਉਹ ਨਾਸ ਹੋ ਗਏ ਹਨ, ਗੁਣ ਪਰਮੇਸ਼ਰ ਵਾਹਿਗੁਰੂ ਦੇ ਨਾਮ ਸਿਮਰਨ ਨੂੰ ਕਹਿਣ ਵਾਲੇ ਹੋ ਗਏ ਹਾਂ। ਇਸ ਕਰਕੇ ਐਸੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਤੋਂ ਬਲਹਾਰ ਜਾਂਦੇ ਹਾਂ ਜੀ।
ਹਰ ਹਰ ਨਾਮ ਧਿਆਏ।
ਸੋ ਕੀ ਬਖਸ਼ਿਸ਼ ਹੋਈ ਹੈ? ਹਰੀ ਪਰਮੇਸ਼ਰ ਵਾਹਿਗੁਰੂ ਜੋ ਸਾਰੇ ਜੀਵਾਂ ਨੂੰ ਹਰੇ ਪਰੇ ਕਰਨ ਵਾਲਾ, ਉਹਦੇ ਨਾਮ ਨੂੰ ਧਿਆਉਣ ਵਾਲੇ ਹੋਏ ਹਾਂ।
ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ।
ਕੀ ਬਖਸ਼ਿਸ਼ ਹੈ ਸੰਗਤ ਦੀ? ਨਿਤਾ ਪ੍ਰਤੀ ਹੀ ਗੁਰਬਾਣੀ ਚਵਾ ਗਾਉਣ ਵਾਲੇ ਹੋ ਗਏ, ਨਿਤਾ ਪ੍ਰਤੀ ਜਿਹੜੀ ਗੁਰਬਾਣੀ ਹੈ ਇਹਦੀ ਆਰਾਧਨ ਕਰਨ ਵਾਲੇ ਹੋ ਗਏ ਹਾਂ। ਇਹ ਗੁਰਬਾਣੀ ਨਾਲ ਅਜੇ ਹੀ ਪ੍ਰੀਤ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪਵਾ ਦਿੱਤੀ ਹੈ। ਸੋ ਆਪ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਕਦਾਚਿਤ ਵੀ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਭਗਤੀ ਭੁੱਲਦੀ ਨਹੀਂ ਹੈ। ਹਰ ਵੇਲੇ ਪਰਮੇਸ਼ਰ ਵਾਹਿਗੁਰੂ ਦੀ ਸਿਮਰਨ ਭਗਤੀ ਵਿੱਚ ਲੱਗੇ ਰਹਿੰਦੇ ਹਨ।
ਗੁਰਬਾਣੀ ਸਦ ਮਿੱਠੀ ਲਾਗੇ।
ਕਿਵੇਂ ਜੀ? ਜਿਵੇਂ ਸੋ ਇੱਕ ਸੁਚੱਜੀ ਪਤਨੀ ਨੂੰ ਆਪਣੇ ਪਤੀ ਦੀ ਯਾਦ ਹਮੇਸ਼ਾ ਹੀ ਚੰਗੀ ਲੱਗਦੀ ਹੈ, ਇਵੇਂ ਜੀਵ ਰੂਪੀ ਇਸਤਰੀਆਂ ਜਿਹੜੀਆਂ ਸਤਵੰਤੀਆਂ ਹਨ ਜਿਨ੍ਹਾਂ ਤੇ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਦਾਕਾਰ ਗੁਰਬਾਣੀ ਮਿੱਠੀ ਲੱਗਦੀ ਹੈ। ਗੁਰੂ ਕੀ ਬਾਣੀ ਤੋਂ ਬਿਨਾਂ ਕੋਈ ਹੋਰ ਜੀਵਨ ਉਹਨਾਂ ਦਾ ਹੈ ਹੀ ਨਹੀਂ। ਸੋ ਅਵਸਥਾ ਸਤਿਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਸਦੀਵ ਕਾਲ ਲੱਗੇ ਹੋਏ ਹਨ। ਸਤਿਗੁਰੂ ਸਾਹਿਬ ਜੀ ਦੇ ਨਾਮ ਸਿਮਰਨ ਤੋਂ ਬਿਨਾਂ ਕੁਝ ਹੋਰ ਮਿੱਠਾ ਚੰਗਾ ਲੱਗਦਾ ਹੀ ਨਹੀਂ ਹੈ ਜੇ।
ਪਾਪ ਵਿਕਾਰ ਗਵਾਇਆ।
ਬਾਣੀ ਪੜ੍ਹ ਕੇ ਕੀ ਬਖਸ਼ਿਸ਼ ਹੋਈ ਹੈ? ਜਿਹੜੇ ਪਾਪ ਸਨ ਉਹ ਸਾਰੇ ਦੇ ਸਾਰੇ ਨਾਸ ਹੋ ਗਏ ਨੇ। ਗੁਰਬਾਣੀ ਦੀ ਬਖਸ਼ਿਸ਼ ਇਹ ਹੈ, ਜਿਹੜੇ ਵਿਕਾਰ ਸਨ ਹਿਰਦੇ ਨੂੰ ਲੱਗੇ ਹੋਏ ਸਾਰੇ ਹੀ ਇਹ ਚੁੱਕੇ ਗਏ ਹਨ ਪਾਪਾਂ ਦਾ। ਤੇ ਇਵੇਂ ਗੁਰਦੇਵ ਜੀ ਨੇ ਸਮਝਾਇਆ ਹੈ, ਘੋਰ ਦੁਖਿਅੰਗ ਅਣਕ ਹੱਤਿਅੰਗ ਜਨਮ ਦਾ ਰਿਦਰੰਗ ਮਹਾਂ ਬਖਿਆਦੰਗ ਮਟੰਤ ਸੁਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸਤ ਭਸਮੰਗ ਕਰੋਤ। ਜਿਵੇਂ ਵੱਡੇ ਢੇਰ ਲੱਕੜਾਂ ਦਾ ਜਿਹੜਾ ਹੈ ਇੱਕ ਛੋਟੀ ਜਿੰਨੀ ਚੰਗਿਆੜੀ ਉਹਨੂੰ ਲੱਗ ਜਾਵੇ ਤੇ ਸਾਰਾ ਹੀ ਨਾਸ ਹੋ ਜਾਂਦਾ ਹੈ, ਅਗਨੀ ਐਸੀ ਪ੍ਰਜਲਤ ਹੁੰਦੀ ਹੈ ਸਾਰੇ ਦੇ ਸਾਰੇ ਨਾਸ ਹੋ ਕਰਕੇ ਸਵਾਹ ਬਣ ਜਾਂਦੀ ਹੈ। ਇਵੇਂ ਜਿੰਨੇ ਘੋਰ ਪਾਪ ਵੀ ਕੀਤੇ ਹੋਏ ਕਿਉਂ ਨਾ ਹੋਣ, ਅਣਕ ਹੱਤਿਆ ਦਾ ਦੋਸ਼ ਵੀ ਕਿਉਂ ਨਾ ਹੋਵੇ, ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸਿਮਰਨ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕੋਈ ਕਰਦਾ ਹੈ, ਨਿਮਖ ਮਾਤਰ ਵੀ ਜੇ ਕਿਤੇ ਸਿਮਰਨ ਵਿੱਚ ਚਿੱਤ ਲੱਗ ਗਿਆ ਤੇ ਸਾਰੇ ਦੇ ਸਾਰੇ ਨਾਸ ਹੋ ਜਾਂਦੇ। ਐਸੀ ਅੰਮ੍ਰਿਤ ਗੁਰਬਾਣੀ ਹੈ, ਐਸੀ ਗੁਰਬਾਣੀ ਜਿਹਦੀ ਸੰਗਤ ਵਿੱਚ ਆਉਣੇ ਤੇ ਸੱਜਣ ਵਰਗੇ ਠੱਗ ਵੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਮਹਾਤਮਾ ਸੰਤ ਬਣ ਜਾਂਦੇ ਨੇ। ਇਹ ਗੁਰਬਾਣੀ ਦੀ ਬਖਸ਼ਿਸ਼ ਹੈ। ਸੋ ਭਾਈ ਲਖੀਆ ਜੀ ਵਰਗੇ ਜਿਨ੍ਹਾਂ ਨੂੰ ਲੋਕ ਲੱਖੂ ਧਾੜਵੀ ਕਹਿੰਦੇ ਸਨ, ਸਤਿਗੁਰੂ ਸਾਹਿਬ ਜੀ ਦੀ ਸੰਗਤ ਗੁਰਬਾਣੀ ਦੀ ਸੰਗਤ ਵਿੱਚ ਆਣ ਕਰਕੇ ਸੋ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਵਾਲੇ ਬ੍ਰਹਮ ਗਿਆਨੀ ਮਹਾਤਮਾ ਸੰਤ ਤਤ ਬੇਤੇ ਹੋ ਜਾਂਦੇ ਹਨ। ਐਸੀ ਗੁਰਬਾਣੀ ਜਿਹੜੀ ਉਹ ਮਿੱਠੀ ਲੱਗੀ ਹੈ, ਪਾਪ ਵਿਕਾਰ ਜਿਹੜੀ ਨਾਸ ਕਰ ਦੇਣ ਵਾਲੀ ਹੈ ਜੇ।
ਹਉਮੈ ਰੋਗ ਗਿਆ ਪਉ ਭਾਗਾ।
ਮਹਾਰਾਜ ਕੀ ਬਖਸ਼ਿਸ਼ ਹੋਈ? ਕਹਿਣ ਲੱਗੇ ਹਉਮੈ ਦਾ ਜਿਹੜਾ ਰੋਗ ਹੈ ਉਹ ਨਾਸ ਹੋ ਗਿਆ, ਜਿਹੜਾ ਪਰਮੇਸ਼ਰ ਵਾਹਿਗੁਰੂ ਤੋਂ ਦੂਰੀ ਪੈਦਾ ਕਰਨ ਵਾਲਾ ਸੀ, ਜਿਹੜਾ ਹਉਮੈ ਰੋਗ ਸੋ ਭਾਈ 84 ਦੇ ਗੇੜੇ ਚ ਪਾਉਣ ਵਾਲਾ ਸੀ, ਹੰਕਾਰ ਦੀ ਜਿਹੜੀ ਬਿਮਾਰੀ ਸੀ ਉਹ ਸਾਰੀ, ਇਹ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਜਿਹੜਾ ਹਉਮੈ ਦਾ ਲੱਗਾ ਹੋਇਆ ਸੀ, ਪਲ ਪਲ ਕਰਕੇ ਵਿਆਪ ਰਿਹਾ ਸੀ, ਜੋ ਉਹ ਸਾਰੇ ਦਾ ਸਾਰਾ ਨਾਸ ਹੋ ਗਿਆ ਹੈ। ਭਾਉ ਭਾਗਾ ਜਿਹੜਾ ਡਰ ਸੀ ਜੰਮਣ ਮਰਨ ਦਾ, ਇਹ ਵੀ ਨਾਸ ਹੋ ਗਿਆ ਗੁਰਸਿੱਖਾਂ ਦਾ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ ਸਥਾਪਨ ਕੀਤਾ ਹੈ ਉਹਨਾਂ ਦਾ। ਭਾਈ ਫਿਰ ਇਹ ਜੰਮਣ ਮਰਨ ਦਾ ਭਾਉ ਵੀ ਭੱਜ ਗਿਆ, ਨਾਸ ਹੋ ਗਿਆ। ਉਹਨਾਂ ਦੁਨੀਆਂ ਨੂੰ ਫਿਰ ਕਹਿ ਦਿੱਤਾ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀਵਾਵਣ ਹਾਰਾ। ਕਹਿਣ ਲੱਗੇ ਭਾਈ ਅਸੀਂ ਨੀ ਹੁਣ ਮਰਨ ਵਾਲੇ, ਸਾਨੂੰ ਜਵਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਗਏ ਹਨ। ਹੁਣ ਸਦੀਵ ਕਾਲ ਉਹਨਾਂ ਦੇ ਵਿੱਚ ਅਭੇਦ ਹੋ ਕਰਕੇ ਨਾ ਕਦੀ ਜੰਮਾਂਗੇ ਤੇ ਨਾ ਹੀ ਕਦੀ ਮਰਨ ਹੋਵੇਗਾ। ਇਸ ਤਰੀਕੇ ਦੀ ਅਵਸਥਾ ਉਹਨਾਂ ਦੀ ਬਣ ਗਈ ਹੈ। ਇਹ ਭਾਉ ਜਿਹੜਾ ਸੀ, ਡਰ ਲੱਗਾ ਹੋਇਆ ਸੀ ਜੰਮਣ ਮਰਨ ਦਾ, ਇਹ ਵੀ ਨਾਸ਼ ਹੋ ਗਿਆ ਹੈ ਜੀ।
ਸਹਿਜ ਸਹਿਜ ਮਿਲਾਇਆ,
ਸਹਿਜ ਸੁਤੇ ਸਾਂਚਿਤੀ ਉਹ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਹਨ, ਉਹਦਾ ਹੀ ਸਰੂਪ ਓੜਕ ਹੋ ਗਏ ਹਨ, ਉਹਦੇ ਵਿੱਚ ਹੀ ਅਭੇਦਤਾ ਕਰ ਲਈ, ਜਿਵੇਂ ਭਾਈ ਪਾਰੋ ਜੀ ਦੀ ਹੋਈ ਹੈ, ਜਿਵੇਂ ਸਹਿ ਬਾਬਾ ਮਰਦਾਨਾ ਜੀ ਸਤਿਗੁਰੂ ਸਾਹਿਬ ਜੀ ਚ ਅਭੇਦ ਹੋ ਗਏ ਹਨ, ਜਿਵੇਂ ਧੰਨ ਬਾਬਾ ਬੁੱਢਾ ਸਾਹਿਬ ਜੀ ਅਭੇਦ ਹੋ ਗਏ ਹਨ, ਜਿਵੇਂ ਸਰਬੱਤਰ ਭਗਤ ਹੀ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਆਣ ਕਰਕੇ ਅਭੇਦ ਹੋ ਗਏ ਹਨ, ਸਹਿਜੇ ਸੁਤੇ ਹੀ ਮਿਲ ਗਏ ਹਨ, ਨਾ ਸੁਤੇ ਹੀ, ਜਿਵੇਂ ਗੁਰਸਿੱਖ ਪਹਿਲਾਂ ਮਿਲ ਰਹੇ ਸਨ, ਹੁਣ ਮਿਲ ਰਹੇ ਹਨ, ਅਗਾਂਹ ਨੂੰ ਮਿਲਦੇ ਰਹਿਣਗੇ, ਅਜੇ ਹੀ ਬਖਸ਼ਿਸ਼ ਹੋਈ ਹੈ ਜੀ।
ਕਾਇਆ ਸੇਜ ਗੁਰ ਸ਼ਬਦ ਸੁਖਾਲੀ,
ਮਹਾਰਾਜ ਬਖਸ਼ਿਸ਼ ਕੀ ਹੋਈ ਹੈ, ਕਹਿੰਦੇ ਇਹ ਜਿਹੜਾ ਸਰੀਰ ਹੈ ਨਾ ਕਾਇਆ ਰੂਪੀ ਸੇਜ ਦੇ ਉੱਤੇ, ਉਹਨਾਂ ਨੇ ਭਾਈ ਗੁਰੂ ਕੇ ਸ਼ਬਦ ਰੂਪੀ ਆਸਨ, ਗੁਰੂ ਸਾਹਿਬ ਜੀ ਦਾ ਆਸਨ ਉਹਨਾਂ ਨੇ ਕਰਵਾਉਣਾ ਕੀਤਾ ਹਿਰਦੇ ਰੂਪੀ ਸੇਜ ਤੇ।
ਗਿਆਨ ਤਤ ਕਰ ਭੋਗੋ,
ਕਹਿੰਦੇ ਗਿਆਨ ਜਿਹੜਾ ਤਤ ਸਰੂਪ ਦੀ ਪ੍ਰਾਪਤੀ ਦਾ ਗਿਆਨ ਜਿਹੜਾ ਉਹਨਾਂ ਨੂੰ ਹੋ ਆਇਆ ਹੈ, ਜਿਹੜਾ ਜੀਵ ਤੇ ਈਸ਼ ਦੀ ਭੇਦਤਾ ਦਾ ਗਿਆਨ ਉਹਨਾਂ ਨੂੰ ਹੋ ਆਇਆ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸ ਨੂੰ ਭੋਗ ਰਹੇ ਹਨ।
ਆਨੰਦਨ ਸੁਖ ਮਾਣੇ ਨਿਤ ਰਲੀਆ,
ਤੇ ਮਹਾਰਾਜ ਸੁਭਾਅ ਕੀ ਹੈ ਉਹਨਾਂ ਦਾ, ਆਪ ਕਿਰਪਾ ਕਰਕੇ ਸਮਝਾਵੋ, ਕਿੰਨਾ ਕੁ ਸਮਾਂ ਉਹਨਾਂ ਦੇ ਵਿੱਚ ਰਹਿੰਦੇ ਹਨ। ਕਹਿੰਦੇ ਅਨ ਦਿਨ ਸੁਖ ਮਾਣੇ ਨਿਤ ਰਲੀਆਂ, ਨਿਤਾ ਪ੍ਰਤੀ ਦਿਨ ਪਰ ਰਾਤ ਸੁਖਾਂ ਦੇ ਵਿੱਚ ਹਨ, ਕੋਈ ਅਜਿਹਾ ਸਮਾਂ ਨਹੀਂ ਹੈ ਜਦੋਂ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਕਦੀ ਵਾਸਤੇ ਵਿਛੋੜਾ ਹੁੰਦਾ ਹੋਵੇ। ਨਹੀਂ ਭਾਈ, ਕਦੀ ਵੀ ਉਹਨਾਂ ਨੂੰ ਵਿਛੋੜਾ ਨਹੀਂ, ਹਰ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਮਿਲਾਪ ਵਿੱਚ। ਸੋ ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੀਆਂ ਉਹ ਸਤਵੰਤੀਆਂ ਹਨ, ਉਹ ਲੱਗੀਆਂ ਹੋਈਆਂ ਹਨ। ਕਿਉਂ ਜੀ? ਸੋ ਬਾਕੀ ਜਿੰਨਾ ਵੀ ਸੰਸਾਰ ਹੈ, ਬਾਕੀ ਜਿੰਨੀਆਂ ਵੀ ਸੁਹਾਗਣਾ ਆਪਾਂ ਸੰਸਾਰ ਤੇ ਵੇਖਦੇ ਹਾਂ, ਓੜਕ ਕਦੀ ਨਾ ਕਦੀ ਤੇ ਰੰਡੇ ਪਾਣ ਕੇ ਲੱਗ ਹੀ ਜਾਵੇਗਾ, ਕਦੀ ਨਾ ਕਦੀ। ਤੇ ਪਤੀ ਜੇ ਚਿਰੰਜੀਵੀ ਹੋਈਆਂ ਤੇ ਪਤੀ ਸੰਸਾਰ ਤੋਂ ਚਲਿਆ ਗਿਆ ਤੇ ਰੰਡੇਪਾ ਹੋ ਜਾਣਾ ਹੈ, ਪਰ ਪਰਮੇਸ਼ਰ ਵਾਹਿਗੁਰੂ ਅਜਿਹਾ ਪਤੀ ਹੈ, ਉਹ ਅਬਨਾਸੀ ਸਦਾ ਸਦਾ, ਨਾ ਆਵੇ ਨਾ ਜਾਵੇ, ਉਹ ਪਰਮੇਸ਼ਰ ਵਾਹਿਗੁਰੂ ਸਦੀਵ ਕਾਲ ਰਹਿਣ ਵਾਲਾ ਹੈ, ਕਦੀ ਵਾਸਤੇ ਫਿਰ ਰੰਡੇਪਾ ਆਣ ਕਰਕੇ ਉਹਨਾਂ ਨੂੰ ਲੱਗਦਾ ਨਹੀਂ। ਇਸ ਕਰਕੇ ਦਿਨ ਪਰ ਰਾਤ ਆਨੰਦ ਵਿੱਚ ਹਨ, ਸਦੀਵ ਕਾਲ ਇਹ ਆਨੰਦ ਬਣਿਆ ਹੋਇਆ ਹੈ ਕਿ ਮੇਰਾ ਪਤੀ ਸਦੀਵ ਕਾਲ ਹੈ, ਉਹਦੇ ਗੁਣਾਂ ਨੂੰ ਕਹਿੰਦੀਆਂ ਹਨ, ਉਹਦੇ ਗੁਣਾਂ ਵਿੱਚ ਲੱਗੀਆਂ ਹੋਈਆਂ, ਨਿਤਾ ਪ੍ਰਤੀ ਆਨੰਦ ਮਾਣ ਰਹੀਆਂ ਹਨ ਹਨ ਜੇ।
ਨਾਨਕ ਧੁਰ ਸੰਜੋਗ,
ਸੋ ਮਹਾਰਾਜ ਇਹ ਸੰਜੋਗ ਕਿਵੇਂ ਬਣਿਆ? ਕਹਿੰਦੇ ਧੁਰੋਂ ਹੀ ਸੰਜੋਗ ਹੋ ਆਇਆ ਹੈ, ਆਪ ਹੀ ਕਿਰਪਾ ਕੀਤੀ, ਆਪ ਹੀ ਰਹਿਮਤ ਕੀਤੀ, ਆਪ ਹੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅਜੇ ਹੀ ਬਖਸ਼ਿਸ਼ ਕਰ ਦਿੱਤੀ ਹੈ, ਆਪ ਹੀ ਆਪਣੀ ਸੰਗਤ ਦੇ ਮਲਾਪੀ ਕਰਵਾਉਣਾ ਕੀਤਾ। ਆਪਣੇ ਵੱਸ ਵਿੱਚ ਕੀ ਸੀ ਕਿ ਸਤਿਗੁਰੂ ਸਾਹਿਬ ਜੀ ਦੀ ਇਸ ਪਿਆਰੀ ਸੰਗਤ ਵਿੱਚ ਆਣ ਕਰਕੇ ਬੈਠ ਜਾਂਦੇ? ਇਹ ਸੰਜੋਗ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਬਣਾਏ ਹਨ, ਅਜਿਹੇ ਸੱਜਣ ਮਿੱਤਰ ਆਪ ਹੀ ਕਿਰਪਾ ਕਰਕੇ ਨਾਲ ਸਾਥੀ ਰਲਾ ਦਿੱਤੇ, ਜਿਨ੍ਹਾਂ ਨੇ ਕਿਹਾ ਚੱਲ ਭਾਈ ਗੁਰੂ ਕੀ ਸੰਗਤ ਵਿੱਚ ਜਾ ਕਰਕੇ ਗੁਰੂ ਕੀ ਸੰਗਤ ਦਾ ਆਨੰਦ ਮਾਣੀਏ। ਅਜਿਹੀ ਪ੍ਰੇਰਨਾ ਵੀ ਸਤਿਗੁਰੂ ਸਾਹਿਬ ਜੀ ਆਪ ਹੀ ਦਵਾਉਣ ਵਾਲੇ, ਆਪ ਹੀ ਕਿਰਪਾ ਕਰਕੇ ਅਜਿਹੇ ਸੰਜੋਗ ਬਣਾ ਦਿੱਤੇ, ਫਿਰ ਸੰਗਤ ਵਿੱਚ ਲਿਆ ਕਰਕੇ ਸੰਗਤ ਵਿੱਚ ਬੈਠਣ ਵਾਲਾ ਚਿੱਤ ਵੀ ਆਪ ਹੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਵਰਨਾ ਨਹੀਂ ਸੀ ਅਜਿਹਾ ਸੁਭਾਅ ਬਣ ਸਕਦਾ। ਸੋ ਝਾਤੀ ਮਾਰ ਕੇ ਵੇਖ ਲਈਏ ਕਿਵੇਂ ਇਹ ਮਨ ਭੱਜਾ ਫਿਰਦਾ ਹੈ, ਪਰ ਇਹਨੂੰ ਮੋੜ ਕਰਕੇ ਸੰਗਤ ਵਿੱਚ ਬਿਠਾਲਣਾ, ਇਹ ਸਤਿਗੁਰੂ ਸਾਹਿਬ ਜੀ ਦੇ ਬਣਾਇਆ ਹੋਇਆ ਸੰਜੋਗ ਹੈ। ਕਹਿੰਦੇ ਧੁਰੋਂ ਹੀ ਉਹਨਾਂ ਨੂੰ ਅਜਿਹਾ ਸੰਜੋਗ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ ਪ੍ਰਾਪਤ ਹੋਇਆ ਹੈ, ਉਹ ਜਨਮਤ ਤਿੰਨ ਜਨਮਤ ਗੁਰਮਤ ਬ੍ਰਹਮ ਪਛਾਣਿਓ ਦੀ ਅਵਸਥਾ ਨੂੰ ਪ੍ਰਾਪਤ ਹੋਏ ਹਨ।
ਸਤ ਸੰਤੋਖ ਕਰ ਪਾਓ,
ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਣ ਦਿਆਲਤਾ ਕਰਕੇ ਅੱਗੇ, ਸੋ ਜਿਵੇਂ ਪਿਤਾ ਆਪਣੀ ਧੀ ਦਾ ਨਾਤਾ ਕਰਨ ਵਾਸਤੇ ਜਾਂਦਾ ਹੈ, ਸੋ ਕੜਮਾਈ ਲੈ ਕਰਕੇ ਜਾਂਦਾ, ਉਹਦੇ ਦੁਆਰਾ ਸਮਝਾਉਣ ਲੱਗੇ ਹਨ, ਆਪ ਕਿਰਪਾ ਕਰ ਰਹੇ ਨੇ, ਸਤ ਸੰਤੋਖ ਕਰ ਪਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਕਿਰਪਾ ਕੀਤੀ ਹੈ। ਸੋ ਭਾਈ ਕੁੜਮ
ਜਿਹੜਾ ਲੈ ਕਰਕੇ ਸੋ ਜਿਹੜੇ ਬਖਸ਼ਿਸ਼ ਲੈ ਕਰਕੇ ਆਵੇ ਜਿਹੜਾ ਉਹ ਸਮਾਂ ਉਹਨੂੰ ਕਹਿੰਦੇ ਹੁਣ ਕੜਮਾਈ ਦੀ ਰਸਮ ਹੋਣ ਲੱਗੀ। ਕੜਮਾਈ ਦੀ ਰਸਮ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਸਾਨੂੰ ਸੰਸਾਰੀਆਂ ਨੂੰ ਉਪਦੇਸ਼ ਦੇਣ ਦੇ ਰਹੇ ਹਨ ਕਿਵੇਂ ਦੀ ਕੜਮਾਈ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਭਾਈ ਸਤ ਸੰਤੋਖ ਕਰ ਪਾਓ। ਪਹਿਲਾਂ ਤੇ ਚਾਹੀਦਾ ਜਿਹੜੇ ਲੜਕੀ ਪਰਿਵਾਰ ਵਾਲੇ ਹੋਣ ਉਹ ਸਤ ਪ੍ਰਤੱਗੀ ਹੋਣ, ਸਤ ਪ੍ਰਤੱਗੀ। ਸੋ ਜਿਹੜਾ ਲੜਕਾ ਪਰਿਵਾਰ ਹੈ ਉਹ ਸੰਤੋਖੀ ਸੁਭਾਅ ਵਾਲੇ ਹੋਣ, ਭਾਉ ਪ੍ਰੇਮ ਚਿੱਤ ਵਿੱਚ ਹੋਵੇ। ਸਤ ਪ੍ਰਤੱਗੀ ਜੇ ਧੀ ਵਾਲਾ ਹੋਵੇ ਤਾਂ ਭਾਈ ਫਿਰ ਬਖਸ਼ਿਸ਼ ਹੋਵੇਗੀ। ਸ਼ੁਭ ਗੁਣ ਸਾਰੇ ਜਿਹੜੇ ਨੇ, ਗੁਣ ਅਵਗੁਣ ਜਿਹੜੇ ਨੇ ਸਾਰੇ ਹੀ ਖੋਲ ਕਰਕੇ ਰੱਖ ਦੇਵੇ। ਨਹੀਂ ਭਾਈ ਸਾਡਾ ਪਰਿਵਾਰ ਇਸ ਤਰੀਕੇ ਦਾ ਨਾ ਤੇ ਉਹ ਝੂਠ ਬੋਲਣ, ਤੇ ਨਾ ਹੀ ਭਾਈ ਜਿਹੜਾ ਲੜਕਾ ਪਰਿਵਾਰ ਹੈ ਉਹਦਾ ਹਿਰਦਾ ਵੀ ਸੰਤੋਖੀ ਚਾਹੀਦਾ, ਲਾਲਚੀ ਨਹੀਂ ਚਾਹੀਦਾ, ਲਾਲਚ ਸੁਭਾਅ ਵਾਲਾ ਨਹੀਂ ਚਾਹੀਦਾ। ਜੇ ਲਾਲਚ ਹੋਵੇ ਤੇ ਫਿਰ ਭਾਉ ਪ੍ਰੇਮ ਪੈਦਾ ਨਹੀਂ ਹੋ ਸਕਦਾ। ਹੁਣ ਤੇ ਸੁਭਾਅ ਬਣਿਆ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਪਹਿਲੇ ਤਰੀਕੇ ਦੇ ਨਾਲ ਹੀ ਉਪਦੇਸ਼ ਬਖਸ਼ ਰਹੇ ਨੇ। ਪਹਿਲਾਂ ਪਿਤਾ ਆਪ ਹੀ ਆਪਣੀ ਧੀ ਦਾ ਨਾਤਾ ਕਰਨ ਜਾਇਆ ਕਰਦੇ ਸਨ, ਫਿਰ ਨਾਈ ਆਦਿਕ ਪੰਡਿਤ ਆਦਿਕ ਨਾਤਾ ਕਰਨ ਲੱਗੇ, ਉਹ ਵੀ ਲਾਲਚ ਵੱਸ ਹੋ ਕਰਕੇ। ਸੋ ਚੰਗਿਆਂ ਦਾ ਮਾੜਿਆਂ ਨਾਲ, ਮਾੜਿਆਂ ਦਾ ਚੰਗਿਆਂ ਨਾਲ ਨਾਤਾ ਕਰਵਾ ਦਿਆ ਕਰਦੇ। ਧੀਆਂ ਬਹੁਤੇ ਦੁੱਖ ਵਿੱਚ ਜੀਵਨ ਕਾਲ ਕੱਢਦੀਆਂ, ਫਿਰ ਹੋਰ ਵਿਚੋਲੇ ਆਦਿਕ ਸਾਧਨ ਬਣ ਗਏ। ਸੋ ਪਰ ਸੰਸਾਰ ਨੇ ਹੌਲੀ ਹੌਲੀ ਸੰਤੋਖ ਤਿਆਗ ਦਿੱਤਾ, ਸੰਤੋਖੀ ਚਿੱਤ ਨਹੀਂ ਰਹੇ, ਨਾ ਸਤ ਪ੍ਰਤੱਗੀ ਰਹਿ ਗਏ ਚਿੱਤ, ਦੋਵਾਂ ਪਾਸਿਆਂ ਚ ਖਟੋਤ ਆ ਗਈ। ਸੋ ਇੱਥੋਂ ਤੱਕ ਕੋਈ ਲੜਕੀ ਦਾ ਸੌਦਾ ਕਰਨ ਲੱਗ ਪਿਆ, ਜੇ ਭਾਈ ਮੇਰੀ ਲੜਕੀ ਨੂੰ ਵਿਆਹ ਕੇ ਖੜਨਾ ਏ ਤੇ ਇਹਨਾਂ ਤੈਨੂੰ ਮੇਰੇ ਪਾਸ ਮਾਇਆ ਦੇਣੀ ਪਵੇਗੀ। ਇਹ ਵੀ ਇਸ ਭਾਰਤ ਵਰਸ਼ ਵਿੱਚ ਰਿਵਾਜ ਹੈ ਕਈ ਇਲਾਕਿਆਂ ਵਿੱਚ। ਸੋ ਆਪਣੇ ਬਿਮਾਰੀ ਵੱਗ ਗਈ, ਮੈਂ ਜੇ ਕਾਕਾ ਵਿਆਹਾਂਗਾ ਤੇ ਇੰਨਾ ਦਾਜ ਮੇਰੇ ਕਾਕੇ ਨੂੰ ਦਿਓ। ਸੰਤੋਖ ਜਿਹੜਾ ਸੰਤੋਖੀ ਚਿੱਤ ਚਾਹੀਦਾ ਸੀ ਉਹ ਸਾਰੇ ਦਾ ਸਾਰਾ ਹੀ ਖੰਭ ਲਾ ਕਰਕੇ ਉੱਡ ਗਿਆ। ਇੰਨੇ ਪੈਸੇ ਦੇ ਦਵੋ, ਅਜਿਹੀਆਂ ਗੱਡੀਆਂ ਮੋਟਰਾਂ ਕਾਰਾਂ ਦਵੋ ਤਾਂ ਜਾ ਕਰਕੇ ਸੋ ਤੁਹਾਡੇ ਨਾਲ ਸਾਡਾ ਨਾਤਾ ਹੋ ਸਕਦਾ। ਜਿਵੇਂ ਭਗਤ ਕਬੀਰ ਜੀ ਨੇ ਸਮਝਾਇਆ ਹੈ, ਸੋ ਕੋ ਹੈ ਲੜਕਾ ਵੇਚੀ ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਉਂ ਹਰ ਸਿਉਂ ਬਣਜ ਕਰੇ। ਕਹਿਣ ਲੱਗੇ ਕੋਈ ਲੜਕੇ ਵੇਚੀ ਜਾਂਦਾ, ਆਪਣਾ ਲੜਕਾ ਹੀ ਵੇਚੀ ਜਾਂਦਾ ਹੈ। ਸੋ ਮੇਰੇ ਲੜਕੇ ਦੇ ਬਰਾਬਰ ਮੈਨੂੰ ਇੰਨਾ ਧਨ ਦਵੋ ਤੇ ਤਾਂ ਜਾ ਕਰਕੇ ਤੁਹਾਡੀ ਧੀ ਦਾ ਨਾਤਾ ਕਰਾਂਗਾ। ਕਹਿਣ ਲੱਗੇ ਕੋਈ ਲੜਕੀ ਵੇਚੀ ਜਾਂਦਾ ਏ ਤੇ ਚਾਹੁੰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਸਾਂਝ ਬਣ ਜਾਵੇ। ਕਹਿੰਦੇ ਕਿਵੇਂ ਸਾਂਝ ਹੋ ਸਕਦੀ, ਅਜਿਹਿਆਂ ਦੀ ਨਹੀਂ ਹੋ ਸਕਦੀ ਕਦੀ ਵਾਸਤੇ ਵੀ। ਅਜੇ ਆ ਸੁਭਾਅ ਜੇ ਰੱਖਿਆ ਹੋਇਆ ਏ ਕਦੀ ਵਾਸਤੇ ਸਾਂਝ ਨਹੀਂ ਹੋਵੇਗੀ। ਸੋ ਮਹਾਰਾਜ ਕਿਵੇਂ ਹੋਵੇਗੀ, ਕਹਿੰਦੇ ਸਾਂਝਾ ਕਰੇ ਕਬੀਰ ਸਿਉਂ। ਕਹਿੰਦੇ ਹਾਂ ਜੇ ਕਿਸੇ ਨੇ ਸਾਂਝ ਪਾਉਣੀ, ਕਿਸੇ ਨੂੰ ਧੀ ਚਾਹੀਦੀ ਏ ਤੇ ਧੀ ਰਾਮਦਾਸ ਜੀ ਸੋ ਖੜ ਸਕਦੇ। ਜੇ ਪੁੱਤਰ ਦੀ ਲੋੜ ਹੈ ਤੇ ਪੁੱਤਰ ਕਮਾਲਾ ਤੁਸੀਂ ਵਿਆਹ ਕੇ ਖੜ ਸਕਦੇ ਜੇ, ਪਰ ਸਾਂਝ ਜੇ ਬਣਾਓ ਤੇ ਠੀਕ ਹੈ, ਪਰ ਜੇ ਆਖੋ ਵੇਚੋ ਤੇ ਵੇਚਣ ਵਾਲਿਆਂ ਦੇ ਨਾਲ ਕੋਈ ਸਾਂਝ ਨਹੀਂ। ਜੇ ਭਾਈ ਅਜਿਹੀ ਸਾਂਝ ਹੋ ਜਾਵੇ ਤੇ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦੇ ਦਰ ਦੀ ਵਣਜ ਕਰ ਸਕਦੇ ਹਾਂ। ਜੇ ਉਹੋ ਹੀ ਸੁਭਾਅ ਜਿਹੜਾ ਮਹਾਰਾਜ ਜੀ ਇੱਥੇ ਕਿਰਪਾ ਕਰਕੇ ਦੱਸ ਰਹੇ ਨੇ, ਸਤ ਸੰਤੋਖ ਕਰ ਪਾਓ, ਸਤ ਪ੍ਰਤੱਗੀ ਚਿੱਤ ਹੋ ਜਾਵੇ ਲੜਕੀ ਵਾਲਿਆਂ ਦਾ, ਸੰਤੋਖੀ ਸੁਭਾਅ ਹੋਵੇ ਲੜਕੇ ਪਰਿਵਾਰ ਦਾ, ਫਿਰ ਜਾ ਕਰਕੇ ਫਿਰ ਭਾਈ ਉਹ ਕੁੜਮ ਉਹ ਸਖੇ ਸੱਜਣ ਉਹੋ ਹੀ ਸੁਹਾਵਣੇ ਜਿਹੜੇ ਫਿਰ ਭਾਈ ਉਹ ਸੋਭਾ ਪਾਉਂਦੇ ਹਨ। ਪਹਿਲਾਂ ਸੁਭਾਅ ਸੀ ਜਿਸ ਸਮੇਂ ਕੜਮਾਈ ਦੇ, ਸੋ ਹੋਣਾ ਸਮਾਂ ਉਦੋਂ ਇਹ ਪਾਵਣ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਣ। ਇਹ ਸ਼ਬਦ ਨੂੰ ਪੜ੍ਹਨਾ, ਸਤ ਸੰਤੋਖ ਕਰ ਪਾਓ ਕੁੜਮ ਕੜਮਾਈ ਆਇਆ ਬਲਰਾਮ ਜੀਓ। ਹੁਣ ਤੇ ਪੜਾ ਨਾਚ ਗਾਣਿਆਂ ਨੇ ਸਾਰੀ ਥਾਂ ਮੱਲ ਰਹੀ, ਸਾਰਿਆਂ ਥਾਵਾਂ ਤੇ ਗੰਦੇ ਗਾਣੇ ਤੇ ਗੰਦੇ ਨਾਚ ਹੀ ਚੱਲਦੇ ਨੇ। ਸੋ ਪਰ ਪੜ੍ਹੇ ਵੀ ਕਿਵੇਂ ਜਾਣ, ਇਹ ਸ਼ਬਦ ਪੜ੍ਹੇ ਕਿਵੇਂ ਜਾਣ, ਉਹਦਾ ਵੀ ਕਾਰਨ ਵੱਡਾ ਹੈ। ਸੋ ਜੇ ਵੇਖੀਏ ਸੰਸਾਰ ਦੀ ਅਵਸਥਾ ਜੋ ਬਣੀ ਹੋਈ ਹੈ, ਪਹਿਲਾਂ ਬਰਾਤ ਦਾ ਟਿਕਾਓ ਹੋਣਾ ਤੇ ਅੱਗੋਂ ਗੁਰਮੁਖ ਸੱਜਣਾ ਨੇ, ਦੋਵਾਂ ਪਾਸਿਓਂ ਗੁਰਮੁਖ ਸੱਜਣ ਢੁਕਣੇ। ਸੋ ਅੱਗੋਂ ਪੰਕਤੀਆਂ ਪੜ੍ਹਦੇ ਜਾਣਾ ਕਿ ਸੋ ਭਾਈ ਗੁਰਮੁਖ ਵਿਆਹਵਣ ਆਇਆ ਜਾਂ ਹਮਕਰ ਸਾਜਣ ਆਏ। ਇਹ ਪੰਕਤੀਆਂ ਇਹਨਾਂ ਸ਼ਬਦਾਂ ਦਾ ਜਾਪ ਸੰਗਤੀ ਰੂਪ ਵਿੱਚ ਕਰਨਾ। ਪਰ ਹੁਣ ਵੇਖੀਏ ਸੰਸਾਰ ਦਾ ਸਾਬ, ਜੇ ਸੋ ਸ਼ਰਾਬ ਭੈੜੀ ਗੰਦੀ ਪੀ ਕਰਕੇ ਨੱਚਦਿਆਂ ਟੱਪਦਿਆਂ ਆਉਣਾ, ਨੱਚਦਿਆਂ ਟੱਪਦਿਆਂ ਤੁਰ ਜਾਣਾ। ਸੋ ਇਸੇ ਤਰੀਕੇ ਦੇ ਨਾਲ ਜੀਵ ਹੱਤਿਆ ਕਰਕੇ ਜਵਾਨ ਦੇ ਰਸ ਲਈ ਖਾ ਲੈਣੇ, सो पैड़ियां शराबां पी करके सो ललकारे इस तरीके नाल मार करके पैड़ी शब्दावली बोलदे आउंदिया जाना फिर भाई किवें पढ़िया जा सकदा हमकर साजन आए जदों अगों भूत नहीं तुरे आउंदे हुण भूत नहीं फिर उन्हां नूं साजन ते सज्जन किवें कहा जा सकदा है सो किवें पढ़ियांगे कि गुरमुख व्याहवण आया जदों गुरमुखता ही है ही नहीं सो केस ते सतगुरु साहब जी की सिक्खी रखन लग्या ते अंग्रेज करना गरीब नवाज सच्चे पातशाह जी की मर्यादा तो कोहां दूर रहना ते फिर किवें पढ़ांगे कि यह गुरमुख व्याहवण आए गुरमुख ते ओ हन जिन्हां दा मुख गुरु वल है जिन्हां ने गुरमति की मर्यादा नूं दृढ़ किया होया है भूतनिया वास्ते गुरबाणी पढ़ी नहीं जा सकती सो ये सज्जन गुरमुख ओही होणगे जिहड़े गुरु की मर्यादा नूं दृढ़ हो करके आउण गरीब नवाज सच्चे पातशाह महाराज जी इत्थे ओ पहले समय दौरान ही जो बख्शिश हो रही है जो वर्तारा वरतदा ओदा ही दस रहे हन कि सत संतोख कर पाओ सत प्रतगी जिहड़ा चित है सो फिर इस तरीके दे नाल सो भाई सत सरूप की जिहड़ी पछाण दा प्रेम पैदा होया है संतोखी हिरदा जिहड़ा होया कृपा करके सो भाई संतोख किवें प्राप्त हो सकदा महाराज जी आप कृपा करके समझावो जे भाई गरीब नवाज सच्चे पातशाह जी इन्ने चा बना देन जे भाई परमेश्वर नूं पाउंदा ते मैनूं अपने घर ही दे देवेगा ना मैं किसे पासों गड्डियां मोटरां दी आसा किवें ला करके बैठा जे परमेश्वर नूं पाया ते मैनूं अपने घरे ही दे देवेगा आ बहुते स्यापे भी ए दाज दहेज दे पाए होए ने इन्हां दहेजां दे पाए होए ने ਧੀਆਂ ਤੇ ਦਿੱਤਾ ਤੇ ਨਾਲ ਸੀ ਮੇਰੀ ਧੀ ਸੁਖੀ ਵਸੇਗੀ ਪਰ ਲਾਲਚੀਆਂ ਦਾ ਲਾਲਚ ਪੂਰਾ ਨਹੀਂ ਹੋਇਆ ਓੜਕ ਬੇਨਤੀ ਧੀਆਂ ਜਿਹੜੀਆਂ ਨੇ ਉਹ ਸੋ ਇਸ ਦਾਜ ਦੀ ਬਲੀ ਚੜ ਗਈਆਂ ਬੇਨਤ ਧੀਆਂ ਹੀ ਕਾਰਨ ਕੀ ਲੜਾਈ ਇਸੇ ਗੱਲ ਦੀ ਬਿਮਾਰੀ ਜਿੱਥੇ ਬਹੁਤਾ ਗਿਆ ਉੱਥੇ ਵੀ ਲੜਾਈ ਸੋ ਪਿੱਛੇ ਜੇ ਇਹ ਖਬਰ ਫੈਲੀ ਸੀ ਆਪਣੇ ਇਲਾਕੇ ਦੀ ਮੈਂ ਨਾਂ ਤੇ ਭਾਵੇਂ ਨਾ ਹੀ ਲਵਾਂ ਉਹਨਾਂ ਦਾ ਕਿ ਬੜਾ ਵੱਡਾ ਵਿਆਹ ਕੀਤਾ ਇੱਥੋਂ ਤੱਕ ਜਿੰਨੇ ਲੋਕ ਆਏ ਉਹਨਾਂ ਨੂੰ ਜਿਹੜੀਆਂ ਕਰਦੇ ਆਪਾਂ ਮਿਲਣੀਆਂ ਚ ਵੀ ਗੱਡੀਆਂ ਦਿੱਤੀਆਂ ਪਰ ਉਹ ਧੀ 6-7 ਮਹੀਨਿਆਂ ਤੋਂ ਬਹੁਤੀ ਵੱਸ ਨਾ ਸਕੀ ਇਹਨਾਂ ਦਾਜ ਦਹੇਜ ਦੇ ਕਰਕੇ ਵੀ ਵੱਸੀ ਨਹੀਂ ਕਿਉਂਕਿ ਨਾ ਤੇ ਸਤਪ੍ਰਤ ਅੱਗੀ ਦੂਸਰੇ ਪਾਸੇ ਤੇ ਨਾ ਸੰਤੋਖੀ ਚਿੱਤ ਵਾਲੇ ਸਨ ਸੰਤੋਖ ਤਾਂ ਇਹ ਹੈ ਕਿ ਮੈਨੂੰ ਪਰਮੇਸ਼ਵਰ ਵਾਹਿਗੁਰੂ ਸੰਤੋਖੀ ਚਿੱਤ ਕਿਵੇਂ ਬਣੇਗਾ ਜਦੋਂ ਇਹ ਪੰਗਤੀਆਂ ਕੇਵਲ ਜ਼ਬਾਨ ਤੇ ਨਹੀਂ ਹਿਰਦੇ ਵਿੱਚ ਹੋਣ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ ਜਦੋਂ ਪਰਮੇਸ਼ਵਰ ਵਾਹਿਗੁਰੂ ਤੂੰ ਹੀ ਮੇਰੇ ਵੱਲ ਹੋ ਗਿਆ ਤੇ ਮੈਂ ਕਿਸੇ ਦੀ ਮੁਛੰਦਗੀ ਕਰਾਂ ਹੀ ਕਿਉਂ ਕਿਸੇ ਦੀ ਗੁਲਾਮੀ ਕਰਨ ਦੀ ਮੈਨੂੰ ਜ਼ਰੂਰਤ ਕੀ ਹੈ ਮੈਂ ਕਿਸੇ ਦੀ ਕਾਦਲੀ ਜਾ ਕੇ ਚੱਪਲੀਆਂ ਝਾੜਾਂ ਜਦੋਂ ਤੂੰ ਹੀ ਪਰਮੇਸ਼ਵਰ ਵਾਹਿਗੁਰੂ ਮੈਨੂੰ ਆਪ ਦੇਣ ਵਾਲਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੇ ਸਤ ਸੰਤੋਖ ਕਰ ਪਾਓ ਸੋ ਇਹ ਜਿਹੜਾ ਭਾਓ ਪ੍ਰੇਮ ਹੀ ਤਾਂ ਪੈਦਾ ਹੋਵੇਗਾ ਜੇ ਪਹਿਲੇ ਦੋਵੇਂ ਗੁਣ ਹੋਣਗੇ ਇਸੇ ਤਰੀਕੇ ਦੇ ਨਾਲ ਜੇ ਜੀਵ ਤੇ ਈਸ਼ ਦੀ ਏਕਤਾ ਕਰਨੀ ਜੇ ਪਰਮੇਸ਼ਵਰ ਵਾਹਿਗੁਰੂ ਦੇ ਮਿਲਾਪੀ ਹੋਣਾ ਹੈ ਸੋ ਫਿਰ ਇਹ ਜਿਹੜੀ ਸੌਂਕ ਅਵਸਥਾ ਹੈ ਜਿਹੜਾ ਸਤ ਸਰੂਪ ਸੋ ਸਤ ਸਿਧਾਂਤ ਦੇ ਜਿਹੜੇ ਜਾਣੂ ਹੋਣਾ ਇਹ ਜਿਹੜੀ ਪਾਵਣਾ ਹੈ ਇਹ ਹੈ ਜਗਿਆਸੂ ਦੀ ਸੋ ਸੰਤੋਖੀ ਚਿੱਤ ਹੋਣਾ ਜੇ ਸਮੇਂ ਕਹਿੰਦੇ ਫਿਰ ਭਾਉ ਪ੍ਰੇਮ ਪਰਮੇਸ਼ਰ ਵਾਹਿਗੁਰੂ ਦਾ ਪ੍ਰਾਪਤ ਹੋਵੇਗਾ ਜੇ
ਕੁੜਮ ਕੁੜਮਾਈ ਆਇਆ ਬਲ ਰਾਮ ਜੀ
ਭਾਈ ਇਹ ਸੋ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਰਹਿਮਤ ਕਰਕੇ ਸੋ ਦਿਆਲਤਾ ਕਰਕੇ ਜਿਹੜੇ ਮਹਾਰਾਜ ਜੀ ਨੇ ਆਪ ਜੀਵਾਂ ਦੇ ਨਾਲ ਕੁੜਮਾਈ ਕਰਨਾ ਕੀਤੀ ਐਸੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਬਲਹਾਰ ਜਾਣੇ ਹਾਂ
ਸੰਤ ਜਨਾ ਕਰ ਮੇਲ
ਸੋ ਭਾਈ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਮੇਲ ਹੋਣੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬਰਾਤੀ ਕਿਹੋ ਜਿਹੇ ਆਏ ਨੇ ਬਰਾਤੀ ਸੱਜਣ ਪਰਮੇਸ਼ਰ ਵਾਹਿਗੁਰੂ ਦੇ ਜਦੋਂ ਜੀਵ ਈਸ਼ ਦੀ ਏਕਤਾ ਹੁੰਦੀ ਹੈ ਤੇ ਉਦੋਂ ਬਰਾਤੀ ਜੇ ਕੋਈ ਪੁੱਛੇ ਜੀ ਇੱਥੇ ਵੀ ਬਰਾਤ ਚੜ੍ਹਦੀ ਹੈ ਹਾਂ ਭਾਈ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸੰਤ ਜਿਹੜੇ ਸੋ ਜੀਵਾਂ ਨੂੰ ਪਰਮੇਸ਼ਰ ਵਾਹਿਗੁਰੂ ਚ ਮਿਲਾਉਣ ਵਾਲੇ ਹਨ ਉਹ ਭਾਈ ਸੰਤ ਜਿਹੜੇ ਨੇ ਸੰਤ ਜਣਾ ਕਰ ਮੇਲ ਉਹੋ ਹੀ ਮੇਲੀ ਹੋ ਕਰਕੇ ਮੇਲ ਵੀ ਉਹੋ ਹੀ ਬਣ ਕੇ ਆਏ ਨੇ ਤੇ ਬਰਾਤ ਬਣ ਕੇ ਵੀ ਉਹੋ ਚੜੇ ਨੇ ਬਰਾਤੀ ਵੀ ਉਹੋ ਹੀ ਨੇ ਇਹ ਮੇਲੀ ਨਹੀਂ ਸੋ ਮੈਨੂੰ ਬਚਨ ਚੇਤੇ ਆ ਗਿਆ ਸੇਖਵਾ ਨਗਰ ਅਰਦਾਸ ਦੇ ਪਿੰਡ ਦੇ ਲਾਗੇ ਹੁਣ ਕੀ ਸੁਭਾਅ ਬਣਿਆ ਸਾਡਾ ਤੇ ਪਹਿਲੇ ਬਜ਼ੁਰਗਾਂ ਦਾ ਸੁਭਾਅ ਕੀ ਸੀ ਉੱਥੋਂ ਦਾ ਭਾਈ ਗੁਰਮੀਤ ਸਿੰਘ ਉਹਦੇ ਤਾਇਆ ਜੀ ਸਨ ਬਜ਼ੁਰਗ ਉਹਨਾਂ ਨੂੰ ਅਸੀਂ ਬਾਪੂ ਜੀ ਕਿਹਾ ਕਰਦੇ ਸਨ ਨਾਮ ਉਹਨਾਂ ਦਾ ਮੁੰਦਰ ਸਿੰਘ ਸੀ ਅੰਮ੍ਰਿਤਧਾਰੀ ਗੁਰਸਿੱਖ ਤੇ ਉਹ ਨਹੀਂ ਸੀ, ਪਰ ਉਹ ਸਿੱਖ ਦੀ ਇੱਕ ਮੈਨੂੰ ਬਚਨ ਚੇਤੇ ਆ ਗਿਆ ਸੁਭਾਵਕ ਹੀ ਇੱਥੇ। ਉਹ ਜਦੋਂ ਭਾਈ ਗੁਰਮੇਜ ਸਿੰਘ ਸਾਡੇ ਤੋਂ ਵਾਹਵਾ ਵੱਡਾ, ਉਹਦਾ ਵਿਆਹ ਸੀ ਤੇ ਉਹ ਨਾਲ ਦੇ ਪਿੰਡ ਦੇ ਹੋਣ ਕਰਕੇ ਸਾਂਝ ਬੜੀ ਸੀ ਸਾਡੀ, ਤੇ ਉਹਦੇ ਵਿਆਹ ਤੇ ਜਿਸ ਸਮੇਂ ਗਏ ਆ, ਹੁਣ ਤੇ ਬੜੇ ਬੜੇ ਤਰੀਕੇ ਨਾ ਨੱਚਣ ਨਚਾਉਣ ਦੇ, ਉਦੋਂ ਤੇ ਆ ਬੈਂਡ ਬੂੰਡ ਵਾਲੇ ਜਾਇਆ ਕਰਦੇ ਢੋਲੀ ਢਾਲੀ ਜਾਣੇ। ਜਿਸ ਸਮੇਂ ਉਹ ਬਰਾਤ ਪਹੁੰਚੀ ਨਾ ਗੁਰਮੇਜ ਸਿੰਘ ਦੀ ਉਹਦੇ ਸਹੁਰੇ ਪਿੰਡ, ਤੇ ਉਹ ਨਾਲ ਦੇ ਅੱਗੇ ਅੱਗੇ ਨੱਚਣ, ਤੇ ਉਹ ਗੁਰਮੇਜ ਸਿੰਘ ਦੀ ਵੀ ਬਾਂਹ ਫੜ ਕੇ ਉਹਨਾਂ ਤਾਂ ਕਰ ਦਿੱਤੀ ਵੀ ਤੂੰ ਵੀ ਨੱਚ। ਉਹ ਨੱਚਣ ਲੱਗਾ ਤੇ ਉਹ ਬਜ਼ੁਰਗ ਉਹਦਾ ਤਾਇਆ ਗਾਂਹ ਹੋਇਆ ਬਾਪੂ ਮੁੰਦਰ ਸਿੰਘ, ਉਹ ਕਹਿਣ ਲੱਗਾ ਕਾਕਾ ਆਪਾਂ ਸਰਦਾਰ ਹਾਂ ਨਚਾਰ ਨਹੀਂ, ਸਹੁਰਿਆਂ ਦੇ ਪਿੰਡ ਆਣ ਕਰਕੇ ਅਜਿਹੇ ਕਰਮ ਕਰਨੇ, ਕਹਿੰਦੇ ਇਹ ਨਚਾਰਾਂ ਦਾ ਸੁਭਾਅ ਇਹ ਸਰਦਾਰਾਂ ਦਾ ਨਹੀਂ ਹੋ ਸਕਦਾ। ਤੇ ਉਸ ਦਿਹਾੜੇ ਉਸ ਬਜ਼ੁਰਗ ਦੇ ਕਹੇ ਹੋਏ ਬਚਨਾਂ ਦਾ ਇੰਨਾ ਜੀਵਨ ਤੇ ਪ੍ਰਭਾਵ ਬਣਿਆ ਕਿ ਭਾਈ ਇਹ ਜ਼ਰੂਰੀ ਨਹੀਂ ਉਹ ਬਜ਼ੁਰਗ ਕੋਈ ਬਹੁਤੀ ਵੱਡੀ ਜਾਇਦਾਦ ਦਾ ਮਾਲਕ, ਜੇ ਤੁਸੀਂ ਆਖੋ ਕਿ ਵੱਡੀ ਸਰਦਾਰੀ ਜੀ ਬਹੁਤੀ ਜਾਇਦਾਦ ਦਾ ਮਾਲਕ ਸੀ, ਨਹੀਂ, ਬੜਾ ਛੋਟਾ ਜਿਹਾ ਜ਼ਿਮੀਂਦਾਰ ਆ, ਅਤ ਛੋਟਾ ਜ਼ਿਮੀਂਦਾਰ ਆ, ਪਰ ਸਿਧਾਂਤ ਏਡੇ ਵੱਡੇ ਸਨ ਕਿ ਉਸ ਦਿਨ ਪਤਾ ਲੱਗਾ ਕਿ ਸਰਦਾਰੀ ਹੁੰਦੀ ਕੀ ਹੈ। ਇਸੇ ਤਰੀਕੇ ਦੇ ਨਾਲ ਅਜਿਹੇ ਸੰਤ ਸੁਭਾਅ ਵਾਲੇ ਲੋਕ ਸਨ ਸਾਡੇ ਲੋਕ, ਉਹ ਜਿਹੜੇ ਭਾਈ ਸਾਧੂ ਸੁਭਾਅ ਵਾਲੇ ਅਥਵਾ ਜਿਹੜੇ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ, ਜੇ ਸਮੇਂ ਜੀਵ ਏਸ਼ ਦੀ ਏਕਤਾ ਹੋਣੀ ਹੈ ਉਦੋਂ ਇਹ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਹੀ ਮੇਲ ਹੈ, ਉਹਨਾਂ ਦੇ ਮੇਲ ਕਰਕੇ ਫਿਰ ਕੀ ਹੋਵੇਗਾ ਜੀ।
ਗੁਰਬਾਣੀ ਗਾਵਾਈਆ ਬਲਰਾਮ ਜੀ,
ਕਹਿਣ ਲੱਗੇ ਗੁਰਬਾਣੀ ਫਰਗਾਈ ਜਾਂਦੀ ਹੈ, ਗੁਰਬਾਣੀ ਗਾਉਣ ਦੇ ਨਾਲ ਇਹ ਬਖਸ਼ਿਸ਼ ਹੁੰਦੀ ਹੈ। ਉਹ ਬਖਸ਼ਿਸ਼ ਕੀ ਕੀਤੀ ਹੈ, ਉਹਨਾਂ ਦੇ ਮੇਲ ਕਰਕੇ ਗੁਰਬਾਣੀ ਗਾਈ ਗਈ ਹੈ। ਜੇ ਸਤਸੰਗਤ ਦੇ ਮਲਾਪੀ ਹੋਏ ਤਾਂ ਹੀ ਗੁਰਬਾਣੀ ਗਾਈ ਗਈ ਨਾ, ਜੇ ਸਤਸੰਗਤ ਦੇ ਮਲਾਪੀ ਨਾ ਹੁੰਦੇ ਤੇ ਗੁਰਬਾਣੀ ਕਿਵੇਂ ਗਾਈ ਜਾਂਦੀ। ਇਹ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਬਖਸ਼ਿਸ਼ ਹੈ ਜੀ।
ਬਾਣੀ ਗੁਰ ਗਾਈ ਪਰਮ ਗਤ ਪਾਈ,
ਕਹਿੰਦੇ ਬਾਣੀ ਗਾਉਣ ਦੇ ਨਾਲ ਬਖਸ਼ਿਸ਼ ਹੋਈ ਹੈ, ਪਰਮ ਗਤੀ ਕੇਵਲ ਮੋਖ ਨੂੰ ਪ੍ਰਾਪਤ ਹੋ ਗਏ ਹਾਂ। ਹਰ ਕਾ ਸੇਵਕ ਹਰ ਗਈ ਜਿਹਾ ਇਹ ਅਵਸਥਾ ਬਣ ਗਈ ਹੈ ਜੀ।
ਪੰਚ ਮਿਲੇ ਸੋਹਾਇਆ,
ਕਹਿੰਦੇ ਪੰਜੇ ਹੀ ਜਿਹੜੇ ਸਨ ਸੁਭ ਗੁਣ ਜਿਹੜੇ ਨੇ, ਸਤ ਸੰਤੋਖ ਦਇਆ ਧਰਮ ਆਦਿਕ ਇਹ ਪ੍ਰਾਪਤ ਹੋ ਗਏ ਹਨ ਸੋਭਾ ਵਾਲੇ।
ਗਇਆ ਕਰੋਧ ਮਮਤਾ ਤਨ ਨਾਠੀ,
ਬਖਸ਼ਿਸ਼ਾਂ ਕੀ ਹੋਈਆਂ ਨੇ, ਕਹਿੰਦੇ ਜਦੋਂ ਸ਼ਾਂਤ ਸੁਭਾਅ ਆਇਆ ਨਾ ਸੰਗਤ ਵਿੱਚ ਰਹਿਣੇ ਤੇ ਫਿਰ ਕਰੋਧ ਨਾਸ ਹੋ ਗਿਆ ਹੈ। ਜਦੋਂ ਸਮਾਨਤਾ ਆ ਗਈ ਕਿ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਣਾ ਕੇ ਸਾਜਣ, ਜਦੋਂ ਇਹ ਅਵਸਥਾ ਬਣੀ ਫਿਰ ਮਮਤਾ ਜਿਹੜੀ ਉਹ ਨਾਸ ਹੋ ਗਈ। ਸਮਤਾ ਆਉਣੇ ਤੇ ਮਮਤਾ ਨਾਸ ਹੋ ਗਈ ਹੈ। ਸੋ ਭਾਈ ਇਸੇ ਤਰੀਕੇ ਦੇ ਨਾਲ ਗਇਆ ਕਰੋਧ ਮਮਤਾ ਤਨ ਨਾਠੀ, ਕਹਿੰਦੇ ਇਹ ਮਮਤਾ ਤੇ ਕਰੋਧ ਦੋਵੇਂ ਨੱਸ ਗਏ ਜੇ।
ਪਾਖੰਡ ਭਰਮ ਗਵਾਇਆ,
ਤੇ ਜਦੋਂ ਸਤ ਪ੍ਰਤੱਗੀ ਹੋ ਗਏ, ਜਦੋਂ ਕੂੜ ਝੂਠ ਚਲਿਆ ਗਿਆ ਅੰਦਰੋਂ, ਫਿਰ ਪਖੰਡ ਵੀ ਨਾਸ ਹੋ ਗਿਆ। ਹੁਣ ਝੂਠ ਬੋਲ ਕਰਕੇ ਪਖੰਡ ਵਿਖਾਲਣ ਦੀ ਜ਼ਰੂਰਤ ਨਹੀਂ ਕਿਸੇ ਨੂੰ, ਝੂਠ ਬੋਲ ਕਰਕੇ ਨਹੀਂ ਭਾਈ, ਪਖੰਡ ਵੀ ਨਾਸ ਸਾਰੇ ਦਾ ਸਾਰਾ ਹੋ ਗਿਆ ਹੈ। ਹੁਣ ਗੁਰਸਿੱਖਾਂ ਨੂੰ ਪਖੰਡ ਕਰਨ ਦੀ ਲੋੜ ਨਹੀਂ, ਗੁਰੂ ਕੇ ਸਿੱਖਾਂ ਨੂੰ, ਸੋ ਪਖੰਡੀ ਨਹੀਂ ਹਨ। ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਕਿਸੇ ਤਰੀਕੇ ਦੇ ਨਾਲ ਪਖੰਡ ਕਰਦੇ ਨਹੀਂ, ਸਾਰੇ ਪਖੰਡ ਵੀ ਨਾਸ ਹੋ ਗਏ। ਭਰਮ ਜਿਹੜਾ ਹੈ, ਜਿਸ ਸਮੇਂ ਗਿਆਨ ਦੀ ਪ੍ਰਾਪਤੀ ਹੋਈ ਹੈ, ਭਰਮ ਵੀ ਨਾਸ ਹੋ ਗਿਆ ਹੈ। ਜਦੋਂ ਇਹ ਪਤਾ ਲੱਗ ਗਿਆ ਕਿ ਜੋ ਅਕਾਲ ਪੁਰਖ ਵਾਹਿਗੁਰੂ ਉਹੋ ਹੀ ਮੇਰਾ ਆਪਣਾ ਅੰਸ਼ ਰੂਪ ਹੈ, ਮੈਂ ਉਹਦੇ ਤੋਂ ਵਿਛੜੀ ਹੋਈ ਹਾਂ, ਇਹ ਸਰੀਰ ਸਦੀਵੀ ਨਹੀਂ ਰਹਿਣ ਵਾਲਾ, ਪਰ ਜਿਹੜੀ ਇਹ ਚੇਤਨ ਸੱਤਾ ਇਹ ਸਦੀਵੀ ਹੈ, ਇਹ ਪਰਮੇਸ਼ਰ ਵਾਹਿਗੁਰੂ ਦਾ ਹੀ ਅੰਸ਼ ਹੈ। ਜਦੋਂ ਇਹ ਗਿਆਨ ਹੋ ਆਇਆ ਉਦੋਂ ਭਰਮ ਵੀ ਨਾਸ ਹੋ ਗਿਆ। ਜਿਹੜਾ ਜੀਵ ਤੇ ਈਸ਼ ਦਾ ਭਰਮ ਪਿਆ ਸੀ ਉਹ ਵੀ ਚੁੱਕਿਆ ਗਿਆ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ। ਕ੍ਰੋਧ ਵੀ ਨਾਸ, ਮਮਤਾ ਵੀ ਨਾਸ, ਪਖੰਡ ਵੀ ਅੰਦਰੋਂ ਚੁੱਕਿਆ ਗਿਆ ਹੈ। ਉਦੋਂ ਪਤਾ ਲੱਗ ਗਿਆ ਕਰਮ ਧਰਮ ਪਾਖੰਡ ਜੇ ਦੀਸੇ ਤਿੰਨ ਜਮ ਜਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ, ਇਹ ਅਵਸਥਾ ਬਣ ਗਈ ਹੈ ਜੇ।
ਹੋਮੈ ਪੀਰ ਗਈ ਸੁਖ ਪਾਇਆ,
ਕਹਿੰਦੇ ਹੋਮੇ ਦੀ ਜਿਹੜੀ ਪੀੜ ਸਦੀਵ ਕਾਲ ਲੱਗੀ ਹੋਈ ਸੀ, ਮੈਂ ਕੁਝ ਹਾਂ, ਇਹ ਵੀ ਸਾਰੀ ਦੀ ਸਾਰੀ ਨਾਸ ਚਲੇ ਗਈ ਹੋ ਗਈ ਹੈ। ਹੋਮੇ ਤੇ ਓਨਾ ਚਿਰ ਸੀ ਨਾ ਜਿੰਨਾ ਚਿਰ ਇਹ ਸੀ ਕਿ ਮੈਂ ਕੁਝ ਕਰ ਰਿਹਾ ਹਾਂ, ਪਰ ਜਦੋਂ ਪਤਾ ਲੱਗਾ ਕਿ ਸਭ ਕੁਝ ਪਰਮੇਸ਼ਰ ਵਾਹਿਗੁਰੂ ਹੀ ਕਰਨ ਵਾਲਾ ਹੈ, ਉਸ ਸਮੇਂ ਇਹ ਹਉਮੈ ਦੀ ਪੀੜ ਵੀ ਨਾਸ ਹੋ ਗਈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ, ਤਾਂ ਸੁਖਾਂ ਦੀ ਪ੍ਰਾਪਤੀ ਹੋਈ। ਆਪਾਂ ਦੁਖੀ ਕਿਉਂ ਆ ਸੰਸਾਰੇ? ਕਾਰਨ ਹੈ ਕਿ ਮਨ ਚ ਇਹ ਹੈ ਕਿ ਮੈਂ ਕੁਝ ਕਰਨਾ, ਮੈਂ ਕੁਝ ਕਰਾਂਗਾ ਤੇ ਤਾਂ ਲੋਕੀ ਮੈਨੂੰ ਚੰਗਾ ਕਹਿਣਗੇ, ਮੈਂ ਉਹ ਕੰਮ ਕਰਨੇ, ਲੋਕ ਮੇਰੀ ਵਡਿਆਈ ਕਰਨ, ਫਲਾਣੇ ਨਾਲ ਮੇਰੀ ਸਾਂਝ ਬਣੀ ਰਹੇ, ਇਹੋ ਹੀ ਹੰਕਾਰ ਹੈ ਨਾ। ਪਰ ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਸੋ ਉਹਨਾਂ ਨੇ ਕਿਸੇ ਦੀ ਪਰਵਾਹ ਕਰਦੇ ਹੀ ਨਹੀਂ, ਉਹ ਜਾਣਦੇ ਨੇ ਕਿ ਜੋ ਕੁਝ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੀ ਕਰਨ ਵਾਲਾ। ਜੇ ਸੰਸਾਰ ਤੇ ਸੁਖ ਮਿਲਣੇ ਤੇ ਉਹਦੀ ਮਰਜ਼ੀ, ਜੇ ਤੁਕ ਪ੍ਰਾਪਤ ਹੋਣੇ ਨੇ ਤੇ ਉਹਦਾ ਕਰਮ। ਇਸ ਕਰਕੇ ਉਹਨਾਂ ਨੇ ਆਪਣਾ ਸਭ ਕੁਝ ਹੀ ਤਿਆਗ ਦਿੱਤਾ। ਜਦੋਂ ਤਿਆਗ ਦਿੱਤਾ ਆਪਾਂ ਭਾਵ ਹਉਮੈ ਨਾਸ ਹੋ ਗਏ, ਫਿਰ ਸੁਖਾਂ ਦੀ ਪ੍ਰਾਪਤੀ ਹੋ ਗਈ ਹੈ। ਫਿਰ ਸਦੀਵ ਕਾਲ ਸੁਖਾਂ ਵਿੱਚ ਹੀ ਵਾਸਾ ਕਰਦੇ ਨੇ, ਕਦੀ ਵਾਸਤੇ ਉਹਨਾਂ ਨੂੰ ਹਉਮੈ ਦੀ ਪੀੜ ਲੱਗਦੀ ਨਹੀਂ ਹੈ। ਇਹ ਵੱਡੀ ਪੀੜ ਹੈ, ਸਭ ਨਾਲ ਵੱਡੀ ਪੀੜ। ਮੈਂ ਕੁਝ ਹਾਂ ਕਹਿੰਦੇ ਇਹ ਨਾਸ ਹੋ ਗਏ।
ਆ ਰੋਗ ਭੈ ਸਰੀਰ,
ਕਹਿੰਦੇ ਰੋਗ ਤੋਂ ਰਹਿਤ ਉਹਨਾਂ ਦਾ ਸਰੀਰ ਹੋ ਗਿਆ ਹੈ। ਜਦੋਂ ਹਉਮੈ ਨਾਸ ਹੋ ਗਈ ਫਿਰ ਰੋਗ ਰਹੇਗਾ ਕੀ? ਇਹ ਹਉਮੈ ਵੱਡਾ ਰੋਗ ਸੀ, ਇਹੋ ਹੀ ਨਾਸ ਹੋ ਗਿਆ ਜੀ। ਅਰੋਗ ਸਰੀਰ ਹੋ ਗਿਆ ਹੈ, ਕਿਸੇ ਤਰੀਕੇ ਦਾ ਰੋਗ ਉਹਨਾਂ ਨੂੰ ਲੱਗ ਹੀ ਨਹੀਂ ਸਕਦਾ। ਸੋ ਜਿਵੇਂ ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਥਾ ਹੁੰਦੀ ਹੈ, ਮਹਾਂਪੁਰਖਾਂ ਨੂੰ ਐਵੇਂ ਕੋਈ ਕਹਿ ਸਕਦਾ ਹੈ ਕਿ ਜੀ ਇਹ ਜੀ ਮਹਾਂਪੁਰਖਾਂ ਦੇ ਅਸੀਂ ਵੇਖਿਆ ਹੈ ਕਿ ਜਿਹੜੇ ਸਰੀਰ ਰੋਗ ਗ੍ਰਸਤ ਹੋ ਜਾਂਦੇ ਨੇ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਦੱਸਿਆ ਕਿ ਜਿਸ ਸਮੇਂ ਮਹਾਂਪੁਰਖ ਬੰਬੇ ਦਾਦਰ ਪ੍ਰਚਾਰ ਗੁਰਮਤ ਪ੍ਰਚਾਰ ਤੇ ਗਏ, ਉਸ ਸਮੇਂ ਸਰੀਰ ਦੀ ਥੋੜੀ ਜਿਹੀ ਤਲਿਆਈ ਹੋਣੇ ਤੇ ਡਾਕਟਰ ਦੇ ਪਾਸ ਮਹਾਂਪੁਰਖਾਂ ਨੂੰ ਲੈ ਕਰਕੇ ਗਏ। ਮਹਾਂਪੁਰਖਾਂ ਨੂੰ ਡਾਕਟਰ ਕਹਿਣ ਲੱਗਾ, ਆ ਮੇਰੇ ਜਿਹੜਾ ਬੈਂਚ ਜਿਹਾ ਇਹਦੇ ਤੇ ਬਹਿ ਜਾਵੋ। ਮਹਾਂਪੁਰਖਾਂ ਨੇ ਸੁਭਾਵਿਕ ਬਚਨ ਕੀਤਾ, ਕਹਿਣ ਲੱਗੇ ਡਾਕਟਰ ਸਾਹਿਬ ਜਿੱਥੇ ਤੂੰ ਬਹਿਣ ਨੂੰ ਕਹਿੰਦਾ ਇੱਥੇ ਤੰਬਾਕੂ ਆਦਿਕ ਸੇਵਨ ਕਰਨ ਵਾਲੇ ਬਹਿੰਦੇ ਹੋਣਗੇ, ਅਸੀਂ ਗੁਰੂ ਕੀ ਹਜ਼ੂਰੀ ਵਿੱਚ ਜਾ ਕਰਕੇ ਗੁਰਮਤਿ ਗੁਰਬਾਣੀ ਦੇ ਵਿਚਾਰ ਕਰਨੀ, ਅਸੀਂ ਇੱਥੇ ਨਹੀਂ ਬਹਿ ਸਕਦੇ। ਕਹਿੰਦਾ ਕੋਈ ਨੀ, ਮੈਂ ਬਿਠਾ ਲਵਾਂਗਾ। ਮਹਾਂਪੁਰਖਾਂ ਨੂੰ ਇੰਜੈਕਸ਼ਨ ਲਾ ਦਿੱਤਾ, ਨਹੀਂ ਬੈਠੇ, ਹੋਰ ਲਾ ਦਿੱਤਾ, ਨਹੀਂ ਬੈਠੇ। ਸੋ ਫਿਰ ਕਹਿਣ ਲੱਗੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਹੋਣਾ ਦੇ ਤਾਂ ਹੀ, ਚੱਲ ਭਾਈ ਇੱਥੋਂ ਚੱਲਣਾ ਕਰੀਏ ਆਪਾਂ। ਉਹ ਡਾਕਟਰ ਕਹਿੰਦੇ ਮਹਾਂਪੁਰਖਾਂ ਨੂੰ, ਸੰਤ ਬਾਬਾ ਕਰਤਾਰ ਸਿੰਘ ਹੋਣਾ ਨੂੰ ਕਹਿਣ ਲੱਗਾ, ਇਹਨਾਂ ਨੂੰ ਲੈ ਕਰਕੇ ਜਾਵੋਗੇ ਤੇ ਵੱਡੀ ਗਲਤੀ ਤੁਸੀਂ ਕਰੋਗੇ। ਕਹਿਣ ਲੱਗੇ ਨਹੀਂ ਭਾਈ, ਇਹਨਾਂ ਨੇ ਜਾ ਕੇ ਕਥਾ ਕਰਨੀ। ਕਹਿੰਦੇ ਨਹੀਂ, ਇਹ ਬੋਲ ਨਹੀਂ ਸਕਦੇ, ਇਹਨਾਂ ਦੇ ਸਰੀਰ ਨੂੰ ਅਜਿਹਾ ਰੋਗ ਲੱਗਾ ਹੋਇਆ, ਨਹੀਂ ਬੋਲ ਸਕਣਗੇ। ਸੋ ਅਧਰੰਗ ਦਾ ਅਟੈਕ ਆਇਆ ਪਹਿਲਾਂ, ਹੁਣ ਵੀ ਅੱਗੇ ਇਹ ਨਹੀਂ ਬੋਲ ਸਕਦੇ, ਐਵੇਂ ਨਾ ਕਰ। ਉਸ ਸਮੇਂ ਮਹਾਂਪੁਰਖਾਂ ਆਖਿਆ, ਚੰਗਾ ਭਾਈ, ਫਿਰ ਡਾਕਟਰ ਸਾਹਿਬ ਕੱਲ ਨੂੰ ਆਣ ਕੇ ਵੇਖ ਲਿਆ ਜੇ। ਸੰਗਰਾਂਦ ਦੇ ਦਿਹਾੜੇ ਦੀ ਕਥਾ ਮਹਾਂਪੁਰਖ ਕਰਨਗੇ। ਜਿਸ ਸਮੇਂ ਪਹੁੰਚੇ, ਜਾ ਕਰਕੇ ਵੇਖਿਆ, ਮਹਾਂਪੁਰਖ ਬੜੇ ਵਜਬ ਵਿੱਚ ਕਥਾ ਕਰ ਰਹੇ ਸਨ, ਡਾਕਟਰ ਵੀ ਪਹੁੰਚ ਗਿਆ, ਜਾ ਕਰਕੇ ਵੇਖਣਾ ਕੀਤਾ, ਵਾਕਿਆ ਹੀ ਬੋਲਦੇ ਨੇ। ਜਦੋਂ ਜਾ ਕਰਕੇ ਵੇਖਿਆ, ਨਿਹਾਲ ਹੋ ਗਿਆ। ਸੰਤ ਬਾਬਾ ਕਰਤਾਰ ਸਿੰਘ ਜੀ ਕਹਿਣ ਲੱਗੇ, ਅਸੀਂ ਪੁੱਛਿਆ, ਹੁਣ ਦੱਸੋ। ਕਹਿਣ ਲੱਗੇ, ਨਾ ਭਾਈ, ਇਹਨਾਂ ਨੂੰ ਕੋਈ ਰੋਗ ਤੇ ਨਾ ਇਹਨਾਂ ਦੇ ਰੋਗ ਦੀ ਕੋਈ ਦਵਾਈ ਬਣੀ ਹੋਈ, ਅਰੋਗ ਸਰੀਰ ਹੋ ਚੁੱਕਾ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ। ਰੋਗ ਰਹਿਤ ਹਨ ਸੰਸਾਰ ਨੂੰ ਵਿਖਾਉਣ ਖਾਤਰ, ਭਾਵੇਂ ਜੋ ਸਰੀਰ ਦੇ ਸੰਬੰਧਿਤ ਰੋਗ ਹਨ ਉਹਨਾਂ ਨੂੰ ਇਹ ਸੰਸਾਰ ਤੇ ਭੋਗ ਕਰਕੇ ਕਰਮ ਕੱਟ ਕੇ ਜਾਂਦੇ ਹਨ, ਪਰ ਰੋਗ ਕੋਈ ਨੀ ਉਹਨਾਂ ਨੂੰ, ਅਰੋਗ ਦੇ ਰਹਿਤ ਹਨ, ਵਾਹਿਗੁਰੂ ਰੋਗ ਰਹਿਤ ਹਨ ਜੇ।
ਗੁਰ ਪ੍ਰਸਾਦੀ ਬ੍ਰਹਮ ਪਛਾਤਾ,
ਮਹਾਰਾਜ ਕਿਉਂ ਰੋਗ ਰਹਿਤ ਹੋਏ ਨੇ? ਕਹਿੰਦੇ ਗੁਰਾਂ ਦੀ ਪ੍ਰਸ਼ਾਦ ਕਿਰਪਾ ਕਰਕੇ, ਬ੍ਰਹਮ ਜੋ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ, ਜੋ ਉਹਨਾਂ ਨੂੰ ਕੀ ਦੱਸਿਆ ਸਾਰੇ ਥਾਵਾਂ ਤੇ ਪਰਿਪੂਰਨ ਪ੍ਰਮਾਤਮਾ, ਇਹ ਉਹਨਾਂ ਨੇ ਪਛਾਣ ਲੈਣਾ ਕੀਤਾ ਹੈ ਜੇ।
ਨਾਨਕ ਗੁਣੀ ਗਹੀਰਾ,
ਉਹ ਗੁਣਾਂ ਦਾ ਖਜ਼ਾਨਾ ਗਹਿਰ ਗੰਭੀਰ ਹੈ ਜੇ।
ਮਨਮੁਖ ਵਿਛੜੀ ਦੂਰ,
ਸੋ ਹੁਣ ਮਹਾਰਾਜ ਮਨਮੁਖਾਂ ਦੀ ਅਵਸਥਾ ਦੱਸਦੇ ਨੇ। ਕਹਿੰਦੇ ਜਿਹੜੇ ਮਨਮੁਖ ਨੇ ਪਹਿਲਾਂ ਦੱਸੀ ਗੁਰਮੁਖਾਂ ਦੀ ਅਵਸਥਾ, ਹੁਣ ਮਨਮੁਖਾਂ ਦੀ ਦੱਸਣਗੇ। ਜਿਹੜੇ ਮਨਮੁਖਤਾਈ ਕਰਨ ਵਾਲੇ ਨੇ, ਆਪਣੇ ਮਨ ਨੂੰ ਮੁਖੀ ਬਣਾਇਆ ਹੋਇਆ ਹੈ, ਮੇਰਾ ਮਨ ਨਹੀਂ ਮੰਨਦਾ ਜੀ, ਅਜੇ ਜੇ ਮੈਂ ਮੰਨਾਂ, ਸੋ ਮਨ ਮੰਨੇਗਾ ਤੇ ਕਰ ਲਵਾਂਗੇ। ਬਾਬਾ ਜੀ ਠੀਕ ਹੈ, ਸਾਰੀ ਗੱਲ ਸਮਝ ਆ ਗਈ, ਅੰਮ੍ਰਿਤ ਛਕਣਾ ਜ਼ਰੂਰੀ ਹੈ, ਠੀਕ ਹੈ, ਬਾਣੀ ਪੜ੍ਹਨੀ ਵੀ ਜ਼ਰੂਰੀ ਹੈ, ਪਰ ਅਜੇ ਮੇਰਾ ਮਨ ਨਹੀਂ ਮੰਨਦਾ। ਮਨ, ਮਹਾਰਾਜ ਕਹਿੰਦੇ ਭਾਈ ਜਿਹੜੇ ਅਜੇ ਇਹ ਮਨਮੁਖਤਾਈ ਕਰਨ ਵਾਲੇ ਨੇ, ਕਹਿੰਦੇ ਬੜੀ ਦੂਰ ਹੈ ਪਰਮੇਸ਼ਰ ਵਾਹਿਗੁਰੂ ਦੇ ਘਰ ਤੋਂ, ਸੋ ਵਿਛੜ ਚੁੱਕੀ ਹੈ ਇਹ ਮਨਮੁਖਾਂ ਦੀ ਅਵਸਥਾ ਜਿਹੜੀ ਬਣੀ ਹੋਈ ਹੈ, ਵਿਛੋੜਾ ਪੈ ਚੁੱਕਾ ਹੈ ਜੇ।
ਮਹਿਲ ਨਾ ਪਾਏ ਬਲ ਗਈ ਬਲ ਰਾਮ ਜੀ,
ਕਹਿੰਦੇ ਮਹਿਲ ਸਰੂਪ ਦੀ ਪ੍ਰਾਪਤੀ ਨਹੀਂ ਹੋ ਰਹੀ, ਮਹਿਲ ਸੰਗਤ ਘਰ ਦੀ ਪ੍ਰਾਪਤੀ ਨਹੀਂ ਹੋ ਰਹੀ। ਸੋ ਜਲ ਬਲ ਗਈ, ਸੋ ਜਿਹੜੀ ਸੋ ਅਵਸਥਾ ਸੀ ਉਹ ਬਲ ਗਈ ਹੈ, ਜਿਹੜੀ ਸ਼ੌਂਕ ਅਵਸਥਾ ਬਣਨੀ ਸੀ ਹਿਰਦੇ ਵਿੱਚ ਉਹ ਵਿਕਾਰਾਂ ਕਰਕੇ ਸੜ ਚੁੱਕੀ ਹੈ। ਬਲਹਾਰ ਜਾਈਏ ਪਰਮੇਸ਼ਰ ਵਾਹਿਗੁਰੂ ਆਪ ਜੀ ਤੋਂ, ਆਪ ਜੀ ਨੇ ਸਾਡੇ ਤੇ ਕਿਰਪਾ ਕਰਕੇ ਸੰਗਤ ਦਾ ਮਲਾਪ ਕਰਵਾਇਆ ਹੈ ਜੀ।
ਅੰਤਰ ਮਮਤਾ ਗੂਰ,
ਕਾਰਨ ਕੀ ਹੈ? ਕਹਿੰਦੇ ਅੰਦਰ ਮਮਤਾ ਜਿਹੜੀ ਲੱਗੀ ਹੋਈ ਹੈ, ਸੋ ਪਦਾਰਥਾਂ ਦੀ ਕੂੜ ਝੂਠੀ ਜਿਹੜੀ ਹੈ, ਜਿਹੜੀ ਨਾਸ ਹੋ ਜਾਣ ਵਾਲੇ ਪਦਾਰਥਾਂ ਦੀ ਮਮਤਾ ਝੂਠੀ ਲੱਗੀ ਹੈ, ਇਹਦੇ ਕਰਕੇ ਇਹ ਸੁਭਾਅ ਬਣਿਆ ਹੈ ਜੀ।
ਕੂੜ ਵਿਹਾਜੇ ਕੂੜ ਲਈ ਬਲ ਰਾਮ ਜੀ,
ਕਹਿੰਦੇ ਕੂੜ ਦੀ ਝੂਠ ਦੀ ਹੀ ਜਿਹੜੀ ਹੈ ਸੰਚਿਤ ਕਰ ਰਹੇ ਹੈ, ਝੂਠ ਹੀ ਜਿਹੜੇ ਮਨਮੁੱਖ ਜਿਹੜੇ ਨੇ ਇਹ ਝੂਠ ਦੀ ਇਕੱਤਰਤਾ ਕਰੀ ਜਾਂਦੇ, ਝੂਠੇ ਪਦਾਰਥ ਹੀ ਇਹ ਲੈ ਕੇ ਰੱਖੀ ਜਾਣ, ਕਹਿੰਦੇ ਓੜਕ ਤੇ ਇਹ ਨਾਸ ਹੀ ਹੋ ਜਾਣ ਵਾਲੇ ਨੇ, ਇਹ ਜਿੰਨੇ ਵੀ ਦ੍ਰਿਸ਼ਟਮਾਨ ਸੋ ਸਗਲ ਮਥੇਨਾ, ਜਿੱਥੋਂ ਤੱਕ ਦ੍ਰਿਸ਼ਟੀ ਆ ਰਹੀ ਸਾਰੇ ਨਾਸ ਹੋ ਜਾਣ ਵਾਲੇ ਪਦਾਰਥਾਂ ਦੇ ਸੋ ਢੇਰ ਲਾਈ ਜਾ ਰਹੇ ਆ, ਕਹਿੰਦੇ ਇਹ ਕੂੜ ਝੂਠ ਨੂੰ ਹੀ ਵਿਹਾਜ ਰਹੇ ਹਨ। ਬਲਹਾਰ ਜਾਈਏ ਪਰਮੇਸ਼ਰ,
ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ,
ਕਹਿੰਦੇ ਕੂੜ ਝੂਠ ਕਮਾਉਂਦੇ ਨੇ, ਕਪਟ ਵਲ ਛਲ ਕਰਦੇ ਹਨ, ਬਹੁਤੇ ਦੁੱਖ ਪ੍ਰਾਪਤ ਕਰ ਰਹੇ ਨੇ ਮਨਮੁਖ।
ਬਿਨ ਸਤਿਗੁਰ ਮਗ ਨਾ ਪਾਇਆ,
ਬਿਨਾ ਸਤਿਗੁਰੂ ਸਾਹਿਬ ਜੀ ਪੂਰੇ ਗੁਰੂ ਭੇਟੇ ਤੋਂ ਬਿਨਾ ਮਗ ਰਸਤਾ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਪ੍ਰਾਪਤ ਨਹੀਂ ਹੁੰਦਾ।
ਉਜੜ ਪੰਥ ਭ੍ਰਮੈ ਗਾਵਾਰੀ,
ਉਜਾੜੇ ਦਾ ਪੰਥ ਕੀ ਹੈ, ਰਸਤਾ ਕੀ ਹੈ, ਜਿਹੜਾ ਭਾਈ 84 ਲੱਖ ਜੋਨੀ ਚ ਪੈਣਾ ਏ, ਸੋ ਵਾਰ ਵਾਰ ਜੰਮਦੇ ਮਰਦੇ ਰਹਿਣਾ, ਇਹ ਉਜਾੜੇ ਦੇ ਪੰਥ ਰਸਤੇ ਵਿਚ ਪਏ ਹੋਏ ਨੇ ਗਵਾਰ ਬਸਮਝ।
ਖਿਣ ਖਿਣ ਧੱਕੇ ਖਾਇਆ,
ਖਿਣ ਖਿਣ ਕਾਲ ਵਿਚ ਧੱਕੇ ਹੀ ਖਾ ਰਹੇ ਨੇ ਮਨਮੁੱਖ, ਖਿਣ ਖਿਣ ਕਾਲ ਦੇ ਵਿਚ ਧੱਕੇ ਪੈ ਰਹੇ ਹਨ ਜੀ।
ਆਪੇ ਦਇਆ ਕਰੇ ਪ੍ਰਭ ਦਾਤਾ,
ਸੋ ਮਹਾਰਾਜ ਬਖਸ਼ਿਸ਼ ਕਿਵੇਂ ਹੋਵੇਗੀ, ਇਹਨਾਂ ਦਾ ਵੀ ਬਚਾਅ ਹੋ ਸਕਦਾ? ਕਹਿੰਦੇ ਹਾਂ ਭਾਈ, ਜੇ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਜੇ ਆਪ ਦਿਆਲਤਾ ਕਰਨ ਤੇ ਆਵੇ ਦਾਤਾ ਸਤਿਗੁਰੂ।
ਸਤਿਗੁਰ ਪੁਰਖ ਮਿਲਾਏ,
ਕਹਿੰਦੇ ਫਿਰ ਭਾਈ ਸਤਿਗੁਰ ਪੂਰੇ ਗੁਰਾਂ ਦਾ ਮੇਲ ਗੁਰਦੇਵ ਕਿਰਪਾ ਕਰਕੇ ਮਿਲਾ ਦਿੰਦੇ ਨੇ। ਜਦੋਂ ਸਤਿਗੁਰੂ ਸਾਹਿਬ ਜੀ ਤਰਸ ਕਰਦੇ ਨੇ ਜੀਆਂ ਨੂੰ ਆਪਣੇ ਨਾਲ ਮਿਲਣ ਵਾਸਤੇ, ਫਿਰ ਪੂਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਆਪ ਕਿਰਪਾ ਕਰਕੇ ਦਵਾ ਦਿੰਦੇ ਹਨ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਫਿਰ ਦਿਆਲਤਾ ਕੀ ਹੁੰਦੀ ਅੱਗੇ ਦੱਸਦੇ ਹਨ।
ਜਨਮ ਜਨਮ ਕੇ ਵਿਛੜੇ ਜਨਮ ਵੇਲੇ,
ਜਦੋਂ ਮਹਾਰਾਜ ਦਿਆਲਤਾ ਕਰਨ ਤੇ ਆਉਂਦੇ, ਫਿਰ ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਸਨ ਉਹਨਾਂ ਨੂੰ ਆਪਣੇ ਜਾਣ ਪਿਆਰੇ ਸੇਵਕਾਂ ਦੇ ਨਾਲ ਮੇਲ ਦਿੰਦੇ ਨੇ, ਅਥਵਾ ਆਪਣੀ ਸੰਗਤ ਨਾਲ ਮੇਲ ਕਰਕੇ ਭਾਈ ਉਹਨਾਂ ਦੇ ਸਾਰੇ ਹੀ ਜਿਹੜੇ ਦੁੱਖ ਹਨ ਹੰਗਤਾ ਮਮਤਾ ਦੇ ਕੱਟ ਦਿੰਦੇ ਹਨ।
ਨਾਨਕ ਸਹਿਜ ਸੁਭਾਏ,
ਮਹਾਰਾਜ ਮੇਰੇ ਮਨਮੁਖ ਤੇ ਮੇਰੇ ਭੈੜੇ ਕਰਮਾਂ ਵਾਲੇ ਤੇ ਵੀ ਕਿਰਪਾ ਹੋ ਸਕਦੀ? ਕਹਿੰਦੇ ਹਾਂ ਭਾਈ, ਜੇ ਗੁਰਦੇਵ ਜੀ ਨੂੰ ਪਾ ਜਾਵੇ, ਜੇ ਸਤਿਗੁਰੂ ਸਾਹਿਬ ਜੀ ਨੂੰ ਪਾਇਆ ਤੇ ਫਿਰ ਸੁਤੇ ਹੀ ਮੇਲ ਲੈਂਦੇ ਹਨ।
ਆਇਆ ਲਗਨ ਗਣਾਏ,
ਸੋ ਹੁਣ ਬਖਸ਼ਿਸ਼ ਕਰਕੇ ਸਮਾਪਤੀ ਤੇ ਸਮਝਾਉਣ ਲੱਗੇ ਨੇ। ਕਹਿੰਦੇ ਭਾਈ ਜਿਵੇਂ ਲਗਨ ਪਹਿਲਾਂ ਵਿਚਾਰ ਕਰਦੇ ਸਨ, ਸੋ ਆਣ ਕਰਕੇ ਵਿਦਵਾਨਾਂ ਨੇ ਦੱਸਣਾ, ਰਾਹੂ ਕੇਤੂ ਆਦਿਕ ਪੱਤਰੀਆਂ ਮੇਲ ਕਰਕੇ ਦੱਸਣੀਆਂ, ਸੁਣ ਉਹ ਕਿਰਪਾ ਕਰਕੇ ਸਮਝਾ ਰਹੇ ਨੇ। ਜਦੋਂ ਜੀਵ ਏਸ਼ ਦੀ ਅਭੇਦਤਾ ਹੁੰਦੀ ਹੈ ਉਦੋਂ ਭਾਈ ਸਾਰੇ ਸਗਣ ਅਪਸਗਣ ਤਿਸਕੋ ਲੱਗੇ ਜਿਸ ਚੀਤ ਨਾ ਆਵੇ। ਸਗਣ ਅਪਸਗਣ ਤੇ ਉਹਨੂੰ ਲੱਗਦੇ ਹੈ ਨਾ ਜਿਹਨੂੰ ਪਰਮੇਸ਼ਰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਆਇਆ ਲਗਨ ਗਣਾਏ, ਜਿਸ ਸਮੇਂ ਭਾਈ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਜਦੋਂ ਸ਼ੁਭ ਗੁਣ ਪ੍ਰਗਟ ਹੋ ਆਏ, ਜਦੋਂ ਆਪ ਕਿਰਪਾ ਕਰਕੇ ਮਿਲਣ ਤੇ ਆਏ ਹਨ, ਉਹੋ ਹੀ ਸੁਹਾਵਣਾ ਸਮਾਂ ਹੈ ਜੀ।
ਹਿਰਦੈ ਧਨ ਉਹ ਮਾਹੀਆ ਬਲ ਰਾਮ ਜੀ,
ਕਹਿੰਦੇ ਸੋ ਧਨ, ਸੋ ਇਹ ਜੀਵ ਰੂਪੀ ਇਸਤਰੀ ਦਾ ਬਹੁਤਾ ਅਮਾਹ ਪ੍ਰੇਮ ਵਧਿਆ ਹੈ। ਉਸ ਸਮੇਂ ਆਪ ਜਦੋਂ ਪਤੀ ਪਰਮੇਸ਼ਰ ਵਿਆਹੁਣ ਵਾਸਤੇ ਆਇਆ, ਅਥਵਾ ਜਿਸ ਸਮੇਂ ਸੋ ਭਾਈ ਪਾਤੀ ਜਿਹੜੀ ਸੋ ਸਾਹਿਬ ਚਿੱਠੀ ਆ ਗਈ, ਬਹੁਤਾ ਅਮਾਹ ਹੋਇਆ ਹੈ।
ਪੰਡਤ ਪਾਦੇ ਆਣ ਪਤੀ ਬਹਿ ਵਾਚ ਆਈਆ ਬਲ ਰਾਮ ਜੀ,
ਸੋ ਪੰਡਿਤ ਕੌਣ ਨੇ? ਜੋ ਭਾਈ ਜਿਹੜੇ ਤਤ ਸਰੂਪ ਦੀ ਪਛਾਣ ਕਰਵਾਉਣ ਵਾਲੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਪਾਂਦੇ ਸਤਿਗੁਰੂ ਸਾਹਿਬ ਜੀ ਆਪ ਆਣ ਕਰਕੇ ਸੁਭਾਏਮਾਨ ਹੋਏ ਹਨ। ਪੱਤਰੀ ਕਿਹੜੀ ਵਾਚੀ ਹੈ? ਸੋ ਉੱਥੇ ਪੜੀ ਜਾਂਦੀ ਪੱਤਰੀ, ਸੋ ਉਹ ਇੱਥੇ ਪੱਤਰੀ ਕਿਹੜੀ ਵਾਚੀ ਹੈ? ਇੱਥੇ ਪੱਤਰੀ ਵਾਚੀ ਹੈ ਕਿ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਸ ਦੇ ਸੰਜਰੀਆ। ਇਹ ਜਿਹੜਾ ਗਿਆਨ ਕਰਵਾਇਆ ਇਹੋ ਹੀ ਜਿਹੜੀ ਮਨੁੱਖਾ ਦੇਹੀ ਹੈ, ਇਹ ਭਾਈ ਪਰਮੇਸ਼ਰ ਵਾਹਿਗੁਰੂ ਦੇ ਮਿਲਣ ਦਾ ਸਮਾਂ ਹੈ। ਇਹ ਆਪ ਕਿਰਪਾ ਕਰਕੇ ਪੱਤਰੀ ਵਾਚਨਾ ਕੀਤੀ ਹੈ ਜੀ।
ਪੱਤੀ ਵਾਚਾਈ ਮਨ ਵੱਜੀ ਵਧਾਈ।
ਸੋ ਜਿਸ ਸਮੇਂ ਇਹ ਪੱਤਰੀ ਵਾਚੀ ਹੈ ਕਿ ਜਿੰਨੇ ਵੇਖੋ ਸਿਧਾਂਤ ਜਿਹੜਾ ਵੇਦਾਂ ਸ਼ਾਸਤਰਾਂ ਚ ਲਿਖਿਆ ਹੋਇਆ ਹੈ ਉਹ ਆਪ ਕਿਰਪਾ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਪੜ੍ਹਾ ਦਿੱਤਾ। ਵੇਖ ਵੇਦ ਵੀ ਉਹ ਪਰਮੇਸ਼ਰ ਨੂੰ ਨੇਤ ਨੇਤ ਕਰਕੇ ਧਿਆਉਂਦੇ ਹਨ, ਸ਼ਾਸਤਰ ਵੀ ਉਹਦੇ ਗਿਆਨ ਦੀ ਪ੍ਰਾਪਤੀ ਬਾਬਤ ਕਹਿੰਦੇ ਹਨ। ਇਹ ਪੱਤਰੀ ਆਪ ਵਾਚ ਕਰਕੇ ਜਿਸ ਸਮੇਂ ਪੜਾਉਣਾ ਕੀਤੀ ਸੋ ਭਾਈ ਉਸ ਸਮੇਂ ਮਨ ਚ ਵਧਾਈਆਂ ਵੱਜ ਗਈਆਂ, ਹੁਣ ਬੜੀ ਅਵਸਥਾ ਬਣ ਗਈ ਹੈ, ਬੜੀ ਕਿਰਪਾ ਹੋਈ ਹੈ, ਇਹ ਮਨੁੱਖਾਂ ਦੇ ਹੀ ਪਾ ਕਰਕੇ ਪਰਮੇਸ਼ਰ ਦੀ ਭਗਤੀ ਕਰਾਂਗੇ, ਪਰਮੇਸ਼ਰ ਵਾਹਿਗੁਰੂ ਦੇ ਮਲਾਪੀ ਹੋ ਜਾਵਾਂਗੇ। ਇਹ ਵਧਾਈਆਂ ਇਸ ਸਮੇਂ ਵੱਜੀਆਂ ਨੇ ਕਦੋਂ ਜੇ
ਜਦ ਸਾਜਨ ਸੁਣੇ ਘਰ ਆਏ।
ਜਦੋਂ ਇਹ ਸੁਣਿਆ ਹੈ ਕਿ ਹਿਰਦੇ ਰੂਪੀ ਸੇਜਾ ਤੇ ਪਰਮੇਸ਼ਰ ਵਾਹਿਗੁਰੂ ਆਪ ਵਾਸਾ ਕਰਨ ਵਾਸਤੇ ਆਇਆ ਹੈ, ਜਦੋਂ ਸੁਣਿਆ ਉਹਦੇ ਪਿਆਰੇ ਸੱਜਣ ਸੰਤ ਆਪ ਕਿਰਪਾ ਕਰਕੇ ਘਰ ਗ੍ਰਹਿ ਵਿਖੇ ਦਰਸ਼ਨ ਦੇਣ ਆਏ ਹਨ।
ਗੁਣੀ ਗਿਆਨੀ ਬਹਿ ਮਤਾ ਪਕਾਇਆ।
ਸੋ ਭਾਈ ਗੁਣੀ ਗਿਆਨੀ ਕੌਣ ਜੀ? ਗੁਣੀ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਪੈਦਾ ਕਰਵਾਉਣ ਵਾਲੇ ਨੇ, ਪ੍ਰੇਮ ਪੈਦਾ ਉਹਨਾਂ ਗੁਣੀਆਂ ਨੇ। ਗਿਆਨੀ ਕਿਹੜੇ? ਜਿਹੜੇ ਭਾਈ ਇਹ ਸਥੂਲ ਤੇ ਅਸਥੂਲ ਸਰੀਰ ਦਾ ਗਿਆਨ ਕਰਵਾਉਣ ਵਾਲੇ, ਪਰੋਖ ਤੇ ਅਪਰੋਖ ਦਾ ਗਿਆਨ ਕਰਵਾਉਣ ਵਾਲੇ, ਪਰਮੇਸ਼ਰ ਵਾਹਿਗੁਰੂ ਦੀ ਜਿਨ੍ਹਾਂ ਨਾਲ ਅਭੇਦਤਾ ਹੋਈ ਹੈ ਉਹ ਬ੍ਰਹਮ ਗਿਆਨੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ। ਗੁਣੀ ਪ੍ਰੇਮ ਪੈਦਾ ਕਰਾਉਣ ਵਾਲਿਆਂ ਨੇ ਬਹਿ ਕਰਕੇ ਮਤਾ ਪਕਾਉਣਾ ਕੀਤਾ। ਸੋ ਮਤਾ ਕੀ? ਇਹ ਜੀਵ ਤੇ ਈਸ਼ ਦੀ ਅਭੇਦਤਾ ਦਾ ਜੇ ਸਮੇਂ ਪਕਾਇਆ ਜੇ
ਫੇਰੇ ਤਤ ਦਵਾਏ।
ਕਹਿੰਦੇ ਭਾਈ ਫੇਰੇ ਜਿਵੇਂ ਕੋਈ ਸੱਤ ਫੇਰੇ ਕਰਦਾ ਏ, ਆਪਣੇ ਚਾਰ ਫੇਰਿਆਂ ਦੀ ਮਰਿਆਦਾ ਹੈ। ਸੋ ਇਸੇ ਤਰੀਕੇ ਦੇ ਨਾਲ ਮਹਾਤਮਾ ਮਹਾਂਪੁਰਖ, ਸੋ ਭਾਈ ਘੋਲੀਏ ਵਾਲੇ ਮਹਾਂਪੁਰਖ ਹੋਏ ਨੇ, ਉਹ ਕਹਿੰਦੇ ਸਨ ਪੰਜ ਫੇਰੇ ਭਾਵ ਪੰਜ ਪਰਿਕਰਮਾ ਸਤਿਗੁਰੂ ਸਾਹਿਬ ਜੀ ਦੀਆਂ ਕਰੋ। ਤਤ ਨੇ ਪੰਜ, ਪੰਜਾਂ ਤੱਤਾਂ ਦੀ ਬਣੀ ਹੋਈ ਹੈ ਦੇਹੀ, ਇਸ ਦੇਹੀ ਨੂੰ ਸਫਲਿਆਂ ਕਰਨ ਵਾਸਤੇ ਪੰਜ ਪਰਿਕਰਮਾ ਸਤਿਗੁਰੂ ਸਾਹਿਬ ਜੀ ਦੀਆਂ ਕਰੋ, ਇਹ ਸਾਰੇ ਤੱਤਾਂ ਦੀ ਬਖਸ਼ਿਸ਼ ਹੋ ਜਾਵੇ। ਇਸ ਤਰੀਕੇ ਦੇ ਨਾਲ ਕਹਿੰਦੇ ਤੱਤ ਬੜੀ ਛੇਤੀ ਦੇ ਨਾਲ ਫੇਰੇ ਦਵਾ ਦੇਣਾ ਕੀਤੇ ਹਨ। ਭਾਵ ਪਤੀ ਪਰਮੇਸ਼ਰ ਵਾਹਿਗੁਰੂ ਆਪ ਵਿਆਹੁਣ ਵਾਸਤੇ ਆਇਆ ਹੈ ਜੇ।
ਵਰ ਪਾਇਆ ਪੁਰਖ ਅਗੰਮ ਅਗੋਚਰ।
ਕਿਹੜਾ ਵਰ ਪਾਇਆ ਜੀ? ਪੁਰਖ ਜਿਹੜਾ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਪਰਿਪੂਰਨ ਹੈ, ਗਮਤਾ ਦਾ ਵਿਸ਼ਾ ਨਹੀਂ, ਬੁੱਧੀ ਤੋਂ ਅਵੇਹ ਹੈ, ਅਗੋਚਰ ਇੰਦਰੀਆਂ ਦੇ ਵੀ ਵਸ ਵਿੱਚ ਆਉਣ ਵਾਲਾ ਨਹੀਂ ਹੈ, ਇਹਨਾਂ ਤੋਂ ਪਰੇ ਹੈ ਜੋ ਪਰਮੇਸ਼ਰ ਵਾਹਿਗੁਰੂ।
ਸਦ ਨਵ ਤਨ ਬਾਲ ਸਖਾਈ।
ਸਦਾ ਵਾਸਤੇ ਨਵ ਤਨ, ਨਵੀਨ ਹੈ, ਨਵਾਂ ਹੈ ਭਾਈ ਸਾਹਿਬ ਮੇਰਾ ਨੀਤ ਨਵਾਂ। ਸੋ ਬਾਲ ਬਲੀ ਹੈ ਜੀ, ਸੋ ਸਖਾਈ ਮਿੱਤਰ ਹੈ ਸਾਰੇ ਜੀਆਂ ਦਾ।
ਨਾਨਕ ਕਿਰਪਾ ਕਰ ਕੈ ਮਿਲੇ।
ਮਹਾਰਾਜ ਕਹਿੰਦੇ ਭਾਈ ਐਸੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਗਰੀਬ ਨਵਾਜ ਜੀ ਨੇ ਕਿਰਪਾ ਕਰਕੇ ਮੇਲ ਦਿੱਤਾ ਹੈ ਜੀ।
ਵਿਛੜ ਕਦੇ ਨਾ ਜਾਈ।
ਹੁਣ ਕਦੀ ਵਾਸਤੇ ਵਿਛੋੜਾ ਨਹੀਂ ਹੋਵੇਗਾ, ਜਿਨ੍ਹਾਂ ਤੇ ਇਹ ਬਖਸ਼ਿਸ਼ ਹੋ ਗਈ ਹੈ, ਰਹਿਮਤ ਹੋ ਗਈ ਹੈ, ਜਿਨ੍ਹਾਂ ਦੇ ਸਤਿਗੁਰੂ ਗਰੀਬ ਨਵਾਜ ਆਪ ਕਿਰਪਾ ਕਰਕੇ ਵਾਹਿਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਣ ਗਏ ਹਨ, ਅੰਮ੍ਰਿਤ ਦੀ ਦਾਤ ਜਿਨ੍ਹਾਂ ਨੂੰ ਬਖਸ਼ ਦਿੱਤੀ ਹੈ, ਕਿਰਪਾ ਕੀਤੀ, ਫਿਰ ਕਦੀ ਵਾਸਤੇ ਵਿਛੋੜਾ ਨਹੀਂ ਪਵੇਗਾ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਅੱਜ ਦੇ ਹੁਕਮਨਾਮੇ ਦੁਆਰਾ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੇ, ਬਖਸ਼ ਲੈਣੀਆਂ ਅਗਾਹ ਤੋਂ ਸਮਤ ਬਖਸ਼ਣੇ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ।
ਵਰ ਪਾਇਆ ਪੁਰਖ
ਅਗਮ ਅਗੋਚਰ, ਸਦ ਨਵ ਤਨ ਬਾਲ ਸਖਾਈ, ਨਾਨਕ ਕਿਰਪਾ ਕਰ ਕੈ ਮੇਲੇ, ਵਿਛੜ ਕਦੇ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।